कंठ लग सोहया देख सब जोहया भगत लखन कर वस भए मन सर्व सुख उठे गोविंद तुठे जन्म मरना सब मिट गए सखी मंगलो गाया इच्छ पुजाया बहुड़ न माया होया कर गह लीने नानक प्रभ प्यारे संसार सागर नहीं पोहया, दखना जौत कीने अपने तिना तू मिलियो।
वाहिगुरु जी का खालसा, वाहिगुरु जी की फतह। परम सत्कार सम्मान योग गुरु रूप खालसा सात संगत जीओ साहिबे कमाल साहिबे जमाल पीरान पीर मीरान मीर सरवरे कायनात कुल आलम दे सुल्तान राजान राज पानान पान देवान देव उपमा महान दे सम्रत साहिब पार ब्रह्म गुरु परमेश्वर आप नारायण कलातार जग महे परवरे आओ निरंकार आकार ज्योत जग मंडल करे आओ वाहिगुरु स्वरूप निरंकार स्वरूप तन तन सतगुरु आप श्री गुरु ग्रंथ साहिब जी दी चरण शरण विच हाजिर होके आप जी ने गुरु की संगत दे रूप विच गुरु के महान कीर्तनियां विद्वान कीर्तनियां सुगुण सुजान कीर्तनियां पासों रस पिंडड़ा अमृत कीर्तन सरवण कीता है। श्री गुरु ग्रंथ साहिब जी दी जो लड़ीवार कथा विचार आरंभ है अज दे विचार दा आरंभ करदिया होया मानुखता नू इंसानियत नू समझांदे हन जिन्हां नू तुसी आपना समझदे हो वो कदे भी तुहाडे हुंदे नहीं। असी सारी जिंदगी दुनियावी लोगां नू अपने बनान दा यतन करदे रहंदे हैं। दोस्त इसलिए बनाए दे हन कि वो अपने समझ लई दे। दोस्ती हो जावे ते मन समझ लैंदा है बस ये तो हुण अपने ही हन। मित्र भी इसलिए बनाई दे ने कि ए मित्र अपने हन। दुनिया विच बस एहो लैण देण ही तां चलदा है। दो हथ हन, एक हथ लैंदे हां एक हथ देंदे। जिन्हां हथां नूं सिर्फ लैण दी आदत पै जावे एक दिन ओह हथ खाली ही रह जांदे हन, क्योंकि एक हथ जे लैण वास्ते फैलाना है ता दूसरे हाथ नूं देण वास्ते चुकाना है। जेड़ा मनुख देना नहीं जा लेना ही जानदा है, देना नहीं जानदा, एक दिन ओ इकला रह जावेगा, कोई उसनूं कुछ नहीं देवेगा। बेशक ओ कही जावे जी एक पैसा दो पैसे चार पैसे दे दियो, गरीब दे नाम ते भुख दे नाम ते रब दे नाम ते दे दियो, पर कोई नहीं देवेगा। मंगण वालिया नू भी लोग समझ जांदे हैं कि ए कित्थों मंगदा है। मंगण वाले दी आवाज दस देंदी है कि वह मनो मंग रहा है कि बहाने नाल मंग रहा है। पर जे दूसरा हथ देवेगा ए हथ कदे खाली नहीं मुड़ेगा। ਕਿਉਂਕਿ ਜਿਹੜੇ ਹੱਥ ਦੇਣਾ ਜਾਣਦੇ ਹਨ ਉਹ ਹੱਥ ਹਮੇਸ਼ਾ ਭਰੇ ਰਹਿੰਦੇ ਨੇ। ਉਹਨਾਂ ਹੱਥਾਂ ਨੂੰ ਕੋਈ ਖਾਲੀ ਵਾਪਸ ਮੋੜੇਗਾ ਤਾਂ ਲਾਜ ਮਹਿਸੂਸ ਕਰੇਗਾ, ਸ਼ਰਮ ਮਹਿਸੂਸ ਕਰੇਗਾ। ਕਦੇ ਉਹ ਖਾਲੀ ਨਹੀਂ ਮੁੜਦੇ। ਦੋ ਮਨੁੱਖ ਦੇ ਪੈਰ ਹਨ, ਇੱਕ ਇੱਕ ਪੈਰ ਤੇ ਨਾਲ ਅਗਾਂਹ ਵਧਣਾ, ਲੋਕਾਂ ਦੇ ਨਾਲ ਕਦਮ ਮਿਲਾ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਵੀ ਅਸੀਂ ਪਛੜ ਜਾਂਦੇ ਹਾਂ। ਸੰਸਾਰ ਨਾਲ ਅਸੀਂ ਕਿੰਨਾ ਵੀ ਤੁਰੀਏ, ਅਖੀਰ ਸੰਸਾਰ ਕਹਿ ਦਿੰਦਾ ਹੈ ਮੇਰਾ ਇਹ ਨਹੀਂ ਹੋਇਆ ਤੇ ਮੇਰਾ ਉਹ ਨਹੀਂ ਹੋਇਆ। ਤੁਸੀਂ ਪੁੱਤਰਾਂ ਲਈ ਕਿਤਨਾ ਕਰ ਲਵੋ, ਅਖੀਰ ਬੱਚੇ ਬਹੁਤ ਵਾਰੀ ਇੱਕੋ ਹੀ ਗੱਲ ਕਹਿੰਦੇ ਨੇ, ਲਓ ਜੀ ਸਾਡੇ ਲਈ ਉਹਨਾਂ ਨੇ ਕੁਝ ਖਾਸ ਨਹੀਂ ਕੀਤਾ, ਸਾਨੂੰ ਕੀ ਦਿੱਤਾ। ਕਈ ਵਾਰੀ ਬੱਚੇ ਐਸੀਆਂ ਗੱਲਾਂ ਕਹਿੰਦੇ ਸੁਣੀ ਦੇਖਣ, ਕਿਉਂਕਿ ਦਾਸ ਸੰਸਾਰ ਵਿੱਚ ਰਹਿੰਦਾ ਜ਼ਰੂਰ ਹੈ ਪਰ ਸੰਸਾਰੀ ਨਹੀਂ। 7-8 ਸਾਲ ਦੀ ਉਮਰ ਵਿੱਚ ਜਿਹੜਾ ਬੱਚਾ ਘਰੋਂ ਨਿਕਲ ਕੇ ਦੌੜ ਕੇ ਨੱਸ ਕੇ ਸਾਧੂਆਂ ਪਾਸ ਚਲਾ ਗਿਆ ਹੋਵੇ ਤੇ ਸਾਧੂ ਵੀ ਵਾਕਿਆ ਸਾਧੂ ਹੋਣ, ਬ੍ਰਹਮ ਵੇਤੇ ਹੋਣ, ਆਤਮ ਵੇਤੇ ਹੋਣ, ਤਤ ਵੇਤੇ ਹੋਣ, ਗੁਰੂ ਵਿੱਚ ਅਭੇਦ ਹੋਏ ਹੋਏ ਹੋਣ, ਜਿੱਥੇ ਦੁਨੀਆਂ ਦੀ ਕੋਈ ਗੱਲ ਹੀ ਨਾ ਹੋਵੇ। ਦੁਨੀਆਂ ਨੂੰ ਸਮਝਣਾ ਤਾਂ ਦੁਨੀਆਦਾਰ ਬਣਨਾ ਪਵੇਗਾ। ਦੁਨੀਆਂ ਨੂੰ ਸਮਝਣਾ ਹੈ ਤਾਂ ਦੁਨੀਆਂ ਵਿੱਚ ਮਿਲਣਾ ਪਵੇਗਾ। ਕੋਈ ਆਦਮੀ ਜੇ ਪਾਣੀ ਵਿੱਚ ਤੈਰਨਾ ਜਾਣਨਾ ਚਾਹੁੰਦਾ ਹੈ ਤਾਂ ਉਹਨੂੰ ਪਾਣੀ ਵਿੱਚ ਜਾ ਕੇ ਤੈਰਨਾ ਸਿੱਖਣਾ ਪਵੇਗਾ। ਖਾਲੀ ਸੁੱਕੇ ਥਾਂ ਤੇ ਤਰੀ ਜਾਵੇ, ਸਵਾਲ ਹੀ ਨਹੀਂ ਕਿ ਉਹ ਪਾਣੀ ਵਿੱਚੋਂ ਤਰ ਕੇ ਲੰਘ ਜਾਵੇਗਾ। ਦੁਨੀਆਂ ਵਿੱਚ ਜੇ ਵਿਚਰਾਂਗੇ ਤਾਂ ਦੁਨੀਆਂ ਦੇ ਨਾਲ ਤੁਰਨਾ, ਦੁਨੀਆਂ ਦੇ ਨਾਲ ਚੱਲਣਾ ਆ ਜਾਵੇਗਾ। ਪਰ ਜੇ ਦੁਨੀਆਂ ਨਾਲ ਤੁਰਾਂਗੇ ਤੇ ਪਰਮਾਰਥ ਵੱਲ ਨਹੀਂ ਤੁਰ ਸਕਾਂਗੇ, ਗੁਰੂ ਵੱਲ ਨਹੀਂ ਤੁਰ ਸਕਾਂਗੇ, ਗੁਰੂ ਵੱਲ ਨਹੀਂ ਚੱਲ ਸਕਾਂਗੇ। ਕਿਉਂਕਿ ਦੁਨੀਆਂ ਹਮੇਸ਼ਾ ਮਨੁੱਖ ਨੂੰ ਗੁਰੂ ਤੋਂ ਦੂਰ ਲੈ ਜਾਂਦੀ। ਗੁਰੂ ਨਾਨਕ ਦੇਵ ਜੀ ਨੇ ਕਿਰਪਾਲਤਾ ਕੀਤੀ ਸੀ, ਆਪ ਜੀ ਨੇ ਸਮਝਾਇਆ ਸੀ, ਦੁਨੀਆਂ ਵਿੱਚ ਰਹਿ ਕੇ ਤੁਸੀਂ ਵਾਹਿਗੁਰੂ ਦੇ ਨਾਲ ਤੁਰ ਸਕਦੇ ਹੋ, ਪਰ ਇਹ ਕੋਸ਼ਿਸ਼ ਮਤ ਕਰਿਓ ਕਿ ਦੁਨੀਆਂ ਨੂੰ ਰਿਝਾ ਲਈਏ, ਦੁਨੀਆਂ ਨੂੰ ਖੁਸ਼ ਕਰ ਲਈਏ, ਦੁਨੀਆਂ ਨੂੰ ਆਪਣੀ ਬਣਾ ਲਈਏ। ਆਪਣੀ ਬਣੇਗੀ ਨਹੀਂ ਦੁਨੀਆਂ। ਤਾਂ ਬੇਨਤੀ ਕੀਤੀ ਜਾ ਰਹੀ ਸੀ ਕਿ ਕਿਤਨਾ ਵੀ ਕੋਸ਼ਿਸ਼ ਕਰੀਏ, ਕਿਤਨਾ ਵੀ ਯਤਨ ਕਰੀਏ, ਮਿੱਤਰ ਵੀ ਅਖੀਰ ਮਿੱਤਰ ਨਹੀਂ ਰਹਿੰਦੇ, ਦੋਸਤ ਵੀ ਅਖੀਰ ਆਪਣੇ ਦੋਸਤ ਨਹੀਂ ਰਹਿੰਦੇ। ਤੇ ਦੂਸਰਾ ਇਹ ਵੀ ਪਹਿਲੂ, ਕਿਉਂਕਿ ਦੁਨੀਆਂ ਦੇ ਦੋਸਤ, ਦੁਨੀਆਂ ਦੇ ਮਿੱਤਰ ਉਦੋਂ ਤੱਕ ਆਪਣੇ ਰਹਿੰਦੇ ਹਨ ਜਦੋਂ ਤੱਕ ਦੁਨੀਆਂ ਦੇ ਸੁੱਖ ਉਹਨਾਂ ਨੂੰ ਸਾਡੇ ਪਾਸੋਂ ਪ੍ਰਾਪਤ ਹੋਣ। ਜਦੋਂ ਕੋਈ ਸਮਝ ਲਵੇ ਇੱਥੋਂ ਕੁਝ ਨਹੀਂ ਮਿਲਣਾ ਤਾਂ ਫਿਰ ਉਹ ਦੋਸਤੀ, ਉਹ ਮਿੱਤਰਤਾ ਵੀ ਨਹੀਂ ਰਹੇਗੀ। ਅਸੀਂ ਕੋਸ਼ਿਸ਼ ਕਰਦੇ ਹਾਂ ਸਭ ਨੂੰ ਆਪਣਾ ਬਣਾਉਣ ਦਾ, ਪਰ ਆਪਣਾ ਕੋਈ ਨਹੀਂ ਬਣਦਾ। ਬਾਣੀ ਦੇ ਬੋਹੇ ਜੀ ਨੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਦੁੱਖ ਭੰਜਨੀ ਬੇਰ ਦੇ ਨੀਚੇ ਇੱਕ ਰਾਜੇ ਨੂੰ ਸਮਝਾਇਆ ਸੀ, ਉਦੋਂ ਜਦੋਂ ਉਹਨੇ ਸਮਝ ਲਿਆ ਮੇਰਾ ਕੋਈ ਵੀ ਨਹੀਂ ਹੈ, ਰਾਜ ਵੀ ਮੇਰਾ ਨਹੀਂ, ਰਾਜ ਦੇ ਪਦਾਰਥ ਵੀ ਮੇਰੇ ਨਹੀਂ, ਰਾਜ ਦੇ ਸੁੱਖ ਵੀ ਮੇਰੇ ਨਹੀਂ। ਹੁਣ ਤੇ ਇੰਝ ਲੰਘਦਾ ਲੱਗਦਾ ਹੈ ਕਿ ਮੇਰਾ ਸਰੀਰ ਵੀ ਜਿਵੇਂ ਆਪਣਾ ਨਾ ਹੋਵੇ, ਆਪਣਾ ਹੋਵੇ ਤਾਂ ਬੋਲਣਾ ਚਾਹੁੰਦੇ ਹਾਂ ਬੋਲ ਨਾ ਸਕੀਏ, ਆਪਣਾ ਹੋਵੇ ਤੁਰਨਾ ਚਾਹੁੰਦੇ ਹਾਂ ਤਾਂ ਪੈਰ ਤੁਰ ਨਾ ਸਕਣ, ਬੇਗਾਨੇ ਸਨ। ਕਿਸੇ ਦੀ ਕਾਰ ਵਿੱਚ ਬਹਿ ਜਾਓ, ਜਦੋਂ ਚਾਹੇ ਉਹ ਤੁਹਾਨੂੰ ਉਤਾਰ ਵੀ ਸਕਦਾ ਹੈ। ਮਨ ਲੈਂਦੇ ਹਾਂ ਕਾਰ ਮੁੱਲ ਲੈ ਲਈਏ ਤੇ ਅਚਾਨਕ ਸਾਨੂੰ ਪਤਾ ਨਾ ਰਹੇ ਗੱਲਾਂ ਬਾਤਾਂ ਵਿੱਚ ਉਹਦਾ ਪੈਟਰੋਲ ਮੁੱਕ ਜਾਵੇ, ਫਿਰ ਉਤਰਾਂਗੇ ਹੀ, ਜਾਂ ਟਾਇਰ ਪੈਂਚਰ ਹੋ ਜਾਵੇ, ਰੁਕ ਜਾਵੇਗੀ ਕਾਰ। ਸਰੀਰ ਵੀ ਇਸੇ ਤਰ੍ਹਾਂ ਦਾ ਹੈ, ਕਦੇ ਕੰਨ ਸੁਣਦੇ ਨਹੀਂ ਹਨ, ਕਦੇ ਪੈਰਾਂ ਨਾਲ ਤੁਰਿਆ ਨਹੀਂ ਜਾਂਦਾ। ਖੁਦਾ ਰਸੀਦ ਰੱਬ ਤੱਕ ਪਹੁੰਚ ਵਰਖਣ ਵਾਲੇ ਦਰਵੇਸ਼ ਨੇ ਆਖਿਆ ਸੀ, ਸਰੀਰ ਵੀ ਤੁਹਾਡਾ ਆਪਣਾ ਨਹੀਂ, ਬਣਾ ਲਓ ਇਹਨੂੰ ਆਪਣਾ। ਮਾਂ ਆਪਣੇ ਮੂੰਹ ਦੀ ਗ੍ਰਾਹੀ ਕੱਢ ਕੇ ਬੱਚੇ ਬੱਚੀਆਂ ਦੇ ਮੂੰਹ ਪਾ ਦਿੰਦੀ ਹੈ, ਪਰ ਬਿਰਧ ਅਵਸਥਾ ਵੇਲੇ ਕਈ ਵਾਰੀ ਬੱਚਿਆਂ ਤੇ ਬਜ਼ੁਰਗ ਬੋਝ ਬਣ ਜਾਂਦੇ ਹਨ, ਭਾਰ ਬਣ ਜਾਂਦੇ ਹਨ। ਬੁਢੇਪਾ ਰੁਲਦਾ ਦੇਖੀਦਾ ਹੈ। ਅੱਛਾ ਹੈ ਇਸ ਮੁਲਕ ਦੇ ਵਾਰਸਾਂ ਨੇ, ਇਸ ਮੁਲਕ ਦੇ ਹੁਕਮਰਾਨਾਂ ਨੇ ਯਤਨ ਕੀਤਾ ਹੈ ਬਜ਼ੁਰਗੀ ਰੁਲੇ ਨਾ। ਜਿਹੜੇ ਆਪਣੇ ਰੋਲਣਾ ਚਾਹੁੰਦੇ ਨੇ ਉਹ ਇਸ ਬਜ਼ੁਰਗੀ ਨੂੰ ਰੋਲ ਨਾ ਸਕਣ, ਇਸ ਲਈ ਉਹਨਾਂ ਨੇ ਓਲਡ ਹੋਮ ਬਣਾ ਦਿੱਤੇ ਹਨ। ਪਰ ਆਪਣੇ ਦੇਸ਼ ਵਿੱਚ ਜਿਸ ਨਾਲ ਅਸੀਂ ਸੰਬੰਧ ਰੱਖਦੇ ਹਾਂ, ਜੋ ਸਾਡਾ ਦੇਸ਼ ਹੈ, ਸਾਡੇ ਦੇਸ਼ ਦਾ ਵਾਤਾਵਰਣ ਹੋਰ ਹੈ, ਬਜ਼ੁਰਗੀ ਰੁਲਦੀ ਹੈ, ਮਾਤਾ ਪਿਤਾ ਰੁਲਦੇ ਦੇਖੀਦੇ ਨੇ। ਬੇਨਤੀ ਕੀਤੀ ਜਾ ਰਹੀ ਸੀ ਬੁਢੇਪਾ ਰੁਲਦਾ ਕਿਉਂ ਕਿ ਸਰੀਰ ਆਪਣਾ ਨਹੀਂ ਹੈ। ਆਪਣਾ ਹੁੰਦਾ ਤਾਂ ਫਿਰ ਆਪਣੇ ਹੱਥੀਂ ਸਭ ਕੁਝ ਕਰਦੇ। ਜੇ ਹੱਥ ਆਪਣੇ ਹੋਣ ਤਾਂ ਚਾਹ ਦਾ ਕੱਪ ਹੱਥਾਂ ਵਿੱਚੋਂ ਡੁੱਲ ਜਾਵੇ, ਬੁਢੇਪੇ ਵਿੱਚ ਡੁੱਲਦਾ ਹੈ। ਗਲਾਸ ਵੀ ਟੁੱਟਦੇ ਹਨ, ਕੱਪ ਵੀ ਟੁੱਟ ਜਾਂਦੇ ਨੇ, ਉਲਟਾ ਗਰਮ ਚਾਹ ਸਰੀਰ ਤੇ ਡੁੱਲ ਜਾਂਦੀ ਏ। ਤੇ ਫਿਰ ਕੁਝ ਬੱਚੇ ਕੁਝ ਬੱਚੀਆਂ ਜੋ ਸਮਝਦੇ ਨਹੀਂ ਉਹ ਕੁਝ ਕਬੂਲ ਵੀ ਬੋਲਦੇ ਹਨ ਜੋ ਨਹੀਂ ਬੋਲਣਾ ਚਾਹੀਦਾ। ਮਾਤਾ ਪਿਤਾ ਤਾਂ ਜਿਉਂਦਾ ਜਾਗਦਾ ਤੁਰਦਾ ਫਿਰਦਾ ਰੱਬ ਹੈ, ਪਰਮੇਸ਼ਵਰ ਹੈ। ਜਿਨ੍ਹੇ ਮਾਤਾ ਪਿਤਾ ਦੀ ਸੇਵਾ ਕਰ ਲਈ, ਤੁਲਸੀ ਦਾਸ ਨੇ ਆਖਿਆ ਸੀ ਉਹਨੂੰ ਕੀ ਜ਼ਰੂਰਤ ਹੈ ਤੀਰਥਾਂ ਦੀ ਯਾਤਰਾ ਕਰਨ ਦੀ। ਵੱਡਾ ਤੀਰਥ ਉਹਨੇ ਪਰਸ ਲਿਆ, ਉਹਨੇ ਤਾਂ ਇਸ਼ਨਾਨ ਕਰ ਲਿਆ। ਹਾਂ ਲੋਕ ਤਾਂ ਇਹ ਕਹਿੰਦੇ ਸਨ ਜੀ ਬਸ ਹੁਣ ਪੁੱਤਰ ਧੀਆਂ ਵਿਆਹ ਲੀਤੇ ਨੇ, ਹੁਣ ਗੰਗਾ ਜਾ ਇਸ਼ਨਾਨ ਕਰਨੇ। ਪਰ ਤੁਲਸੀਦਾਸ ਨੇ ਆਖਿਆ ਨਹੀਂ, ਐਸਾ ਖਿਆਲ ਨਹੀਂ, ਤੁਹਾਨੂੰ ਹੁਣ ਗੰਗਾ ਨਹਾਉਣ ਦੀ ਲੋੜ ਨਹੀਂ, ਤੁਸੀਂ ਖੁਦ ਗੰਗਾ ਹੋ ਗਏ। ਤੁਹਾਡੀ ਸੇਵਾ ਕਰਨ ਤੁਹਾਡੇ ਪੁੱਤਰ ਪੋਤਰੇ ਨੂੰਹਾਂ ਬੇਟੀਆਂ ਬੱਚੇ ਬੱਚੀਆਂ, ਬਸ ਉਹਨਾਂ ਲਈ ਤੁਸੀਂ ਗੰਗਾ ਹੋ। ਤੁਹਾਡੀ ਸੇਵਾ ਹੀ ਉਹਨਾਂ ਦੀ ਯਾਤਰਾ ਹੈ, ਜ਼ਿਆਰਤ ਹੈ। ਤੁਹਾਨੂੰ ਇਸ਼ਨਾਨ ਕਰਵਾਉਣਾ ਉਹਨਾਂ ਦਾ ਅਸਲ ਇਸ਼ਨਾਨ ਹੈ। ਪਰ ਐਸਾ ਹੁੰਦਾ ਨਹੀਂ, ਸਰੀਰ ਆਪਣਾ ਨਹੀਂ। ਜੇ ਆਪਣਾ ਹੁੰਦਾ ਹੱਥ ਵਿੱਚ ਗ੍ਰਾਹੀ ਖਾਂਦਿਆਂ ਖਾਂਦਿਆਂ ਕਿਉਂ ਰੁਕ ਜਾਂਦੀ, ਡਿੱਗ ਪੈਂਦੀ? ਤੁਸੀਂ ਕਈ ਵਾਰੀ ਬਜ਼ੁਰਗਾਂ ਨੂੰ ਦੇਖ ਲੈਣਾ, ਜ਼ਿਆਦਾ ਉਮਰ ਵਾਲੇ ਖਾਣਾ ਖਾਂਦਿਆਂ ਖਾਂਦਿਆਂ ਹੱਥ ਵਿੱਚੋਂ ਗ੍ਰਾਹੀ ਡਿੱਗ ਪੈਂਦੀ ਹੈ। ਬੇਨਤੀ ਕਰ ਰਹੇ ਸਾਂ, ਜੇ ਪੈਰ ਸਰੀਰ ਆਪਣਾ ਹੁੰਦਾ ਤੁਰ ਕੇ ਚਲੇ ਨਾ ਜਾਂਦੇ, ਜਿੱਥੇ ਮਨ ਕਰਦਾ ਤੁਰ ਕੇ ਪਹੁੰਚ ਜਾਂਦੇ। ਜਵਾਨੀ ਤਾਂ ਕਦੇ ਗੁਰਦੁਆਰੇ ਨਹੀਂ ਸਾਂ ਆਏ, ਪਰ ਹੁਣ ਬੁਢੇਪੇ ਵਿੱਚ ਦਿਲ ਕਰਦਾ ਹੈ ਗੁਰਦੁਆਰੇ ਹੀ ਚਲੇ ਜਾਈਏ, ਪਰ ਖਿਆਲ ਹੁੰਦਾ ਕੋਈ ਲੈ ਜਾਵੇ। ਬੱਚਿਆਂ ਨੂੰ ਵਕਤ ਹੋਵੇਗਾ ਤਾਂ ਉਹ ਲੈ ਕੇ ਜਾਣਗੇ, ਤੇ ਨਹੀਂ ਤੇ ਉਹਨਾਂ ਨੇ ਕਹਿ ਦੇਣਾ ਜੀ ਹੁਣ ਤੁਸੀਂ ਤੇ ਬੁੱਢੇ ਹੋ, ਗੁਰਦੁਆਰੇ ਜਾਣਾ ਚਾਹੁੰਦੇ ਹੋ, ਪਰ ਅਸੀਂ ਤੇ ਆਪਣੇ ਬੱਚਿਆਂ ਵਾਸਤੇ ਕੁਝ ਕਰਨਾ ਕਮਾਉਣਾ, ਸਾਨੂੰ ਹੋਰ ਵੀ ਕੰਮ ਹਨ। ਕੋਈ ਨਹੀਂ, ਸਰੀਰ ਵੀ ਆਪਣਾ ਨਹੀਂ ਬਣਦਾ। ਜੇ ਸਰੀਰ ਆਪਣਾ ਨਹੀਂ ਬਣਦਾ, ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ, ਕਿਉਂਕਿ ਜੋ ਕੁਝ ਮਿਲਦਾ ਸੀ ਬਚਪਨ ਵਿੱਚ ਆਪਣੇ ਮੂੰਹ ਦੀ ਤਰਫ, ਬੱਚੇ ਨੂੰ ਜੋ ਦਿਓਗੇ ਆਪਣੇ ਮੂੰਹ ਵਿੱਚ ਪਾਵੇਗਾ, ਭਾਵੇਂ ਕੌੜੀਆਂ ਮਿਰਚਾਂ ਕਿਉਂ ਨਾ ਹੋਣ, ਮੁੜ ਕੇ ਰੋਂਦਾ ਆਵੇਗਾ, ਪਰ ਪਹਿਲਾਂ ਉਹਨੇ ਆਪਣੇ ਮੂੰਹ ਵਿੱਚ ਪਾਉਣਾ, ਕਿਉਂਕਿ ਸਰੀਰ ਆਪਣਾ ਹੈ। ਫਿਰ ਸਰੀਰ ਨਾਲ ਸੰਬੰਧਿਤ ਲੋਕ ਆਪਣੇ ਸਮਝੇ ਸਨ, ਪਰ ਕੋਈ ਆਪਣਾ ਨਾ ਬਣਿਆ। ਫਿਰ ਪਰਮੇਸ਼ਵਰ ਨੇ ਇੱਕ ਲੇਖ ਲਿਖ ਦਿੱਤਾ ਸੀ, ਤੁਹਾਡੀ ਜੀਵਨ ਭਰ ਸਾਂਝ ਰਹੇਗੀ, ਜ਼ਿੰਦਗੀ ਤੋਂ ਬਾਅਦ ਵੀ ਤੁਹਾਡੇ ਤਲਕ ਤੁਹਾਡੇ ਰਿਸ਼ਤੇ ਕਾਇਮ ਰਹਿਣਗੇ। ਪਰ ਲੋਕ ਭੁੱਲ ਜਾਂਦੇ ਨੇ, ਰਿਸ਼ਤਾ ਜੋੜਨ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਉਂਦੇ ਨੇ, ਪਰ ਤੋੜਨ ਵੇਲੇ ਫਿਰ ਕੋਰਟਾਂ ਵੱਲ ਜਾਂਦੇ ਹਨ। ਭੁੱਲ ਜਾਈਦਾ, ਕਿ ਗੁਰੂ ਗ੍ਰੰਥ ਸਾਹਿਬ ਵਰਗਾ ਹੋਰ ਕੋਈ ਕੋਟ ਉਹਦੇ ਦਰਬਾਰ ਜੈਸਾ ਹੋਰ ਕੋਈ ਕੋਟ ਭਲਾ ਕਿਵੇਂ ਹੋ ਸਕਦਾ ਹੈ। ਅਕਾਲ ਤਖ਼ਤ ਦੀ ਇਸੇ ਲਈ ਮਹਾਨਤਾ ਸੀ। ਦਿੱਲੀ ਦਰਬਾਰ ਦੀਆਂ ਅਦਾਲਤਾਂ ਦਰਬਾਰਾਂ ਤੋਂ ਹੀ ਨਹੀਂ, ਦੁਨੀਆਂ ਭਰ ਦੇ ਦਰਬਾਰਾਂ ਵਿੱਚੋਂ ਅਕਾਲ ਤਖ਼ਤ ਦਾ ਦਰਬਾਰ ਉੱਚਾ ਹੈ, ਸੁੱਚਾ ਹੈ, ਜਿੱਥੇ ਦੁਨੀਆਂ ਵਿੱਚ ਕਿਸੇ ਨੂੰ ਨਿਆਂ ਨਾ ਮਿਲੇ। ਅਕਾਲ ਤਖ਼ਤ ਨਿਆਂ ਦਾਤਾ ਹੈ। ਅਕਾਲ ਦਾ ਤਖ਼ਤ ਦੁਨੀਆਂ ਭਰ ਦੇ ਲੋਕਾਂ ਦੀ ਫਰਿਆਦ ਸੁਣਦਾ ਹੈ, ਪਰ ਕੋਈ ਸੁਣਾਵੇ ਤਾਂ ਸਹੀ, ਕੋਈ ਸੁਣਾਵੇ ਤਾਂ ਜ਼ਰੂਰ ਸੁਣੀ ਜਾਂਦੀ। ਤਾਂ ਬੇਨਤੀ ਕਰ ਰਹੇ ਸਾਂ, ਭੁਲੇਖਾ ਹੈ ਸਾਡੇ ਮਨ ਵਿੱਚ ਇਹ ਸੰਬੰਧ ਗੁਰੂ ਅੱਗੇ ਛਿਨ ਛਿਨ ਅਰਦਾਸ ਕਰਨੀ ਹੈ। ਤੁਸਾਂ ਜੋੜਿਆ ਸੀ, ਜੁੜੇ ਰਹੀਏ। ਤੁਸਾਂ ਮਿਲਾਇਆ ਸੀ, ਮਿਲੇ ਰਹੀਏ। ਤੁਸਾਂ ਇਹ ਗੰਢਾਂ ਪਾਈਆਂ ਸਨ, ਇਹ ਗੰਢਾਂ ਵੱਜੀਆਂ ਰਹਿਣ, ਮੁੱਠਾਂ ਬੰਦ ਰਹਿਣ ਤਾਂ ਸਭ ਕੁਝ ਹੈ। ਮੁੱਠ ਖੁੱਲ ਜਾਵੇ ਤਾਂ ਬਸ ਖਾਕ ਹੀ ਖਾਕ ਨਿਕਲੇਗੀ। ਬੇਨਤੀ ਕਰ ਰਹੇ ਸਾਂ ਤਾਂ ਕਹਿ, ਜਦੋਂ ਦੁਨੀਆਂ ਦੇ ਵਿੱਚ ਦੁਨੀਆਂ ਦੇ ਲੋਕ ਆਪਣੇ ਬਣਾਈ ਦੇ ਨੇ ਤੇ ਆਪਣਾ ਕੋਈ ਨਹੀਂ ਬਣਦਾ, ਫਿਰ ਅਫਸੋਸ ਨਾਲ ਕਹੀਦਾ ਹੈ, ਸਾਰੀ ਦੁਨੀਆਂ ਕੇ ਹੈ ਵੋ ਮੇਰੇ ਸਿਵਾ, ਮੈਨੇ ਦੁਨੀਆਂ ਛੋੜ ਦੀ ਜਿਸ ਕੇ ਜਿਨ ਕੇ ਲੀਏ। ਸਾਰੀ ਦੁਨੀਆਂ ਲਈ ਮਗਰ ਮੇਰੇ ਵਾਸਤੇ, ਮੈਂ ਜਿਹਦੇ ਵਾਸਤੇ ਦੁਨੀਆਂ ਦਾ ਤਿਆਗ ਕੀਤਾ ਸੀ ਉਹ ਸਿਰਫ ਮੇਰੇ ਲਈ ਨਹੀਂ, ਬਾਕੀ ਸਭਨਾਂ ਵਾਸਤੇ ਹੈ। ਪਰ ਲੋਕਾਂ ਨੂੰ ਆਪਣੇ ਬਣਾਉਂਦੇ ਹਾਂ ਤਾਂ ਕੋਈ ਨਹੀਂ ਬਣਦਾ, ਸੰਸਾਰ ਨੂੰ ਆਪਣਾ ਬਣਾਉਂਦੇ ਹਾਂ ਤਾਂ ਸੰਸਾਰ ਆਪਣਾ ਨਹੀਂ ਬਣਦਾ, ਸੰਸਾਰ ਦੇ ਪਦਾਰਥ ਆਪਣੇ ਬਣਾਉਂਦੇ ਹਾਂ ਤਾਂ ਆਪਣੇ ਨਹੀਂ ਬਣਦੇ, ਸਰੀਰ ਨੂੰ ਆਪਣਾ ਬਣਾਉਂਦੇ ਹਾਂ ਤਾਂ ਆਪਣਾ ਨਹੀਂ ਬਣਦਾ। ਪਰ ਧੰਨ ਨੇ ਉਹ ਲੋਕ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ। ਗੁਰੂ ਅਰਜਨ ਦੇਵ ਜੀ ਨੇ ਇਸ ਪਹਿਲੂ ਨੂੰ ਕਈ ਥਾਵਾਂ ਤੇ ਵਰਣਨ ਕੀਤਾ ਹੈ। ਜੈਸਰੀ ਦੀ ਵਾਰ ਵਿੱਚ ਅੱਗੇ ਜਾ ਕੇ ਕਹਿਣਗੇ, ਕਰ ਲੀਨੇ ਆਪ ਦੱਸੇ, ਜੈਸਰੀ ਕੀ ਵਾਰ ਮਹੱਲਾ ਪੰਜਵਾਂ, ਉਹਨਾਂ ਕਿਰਪਾ ਕੀਤੀ, ਸਾਨੂੰ ਆਪਣੇ ਦਾਸ ਬਣਾ ਲਿਆ, ਆਪਣੇ ਦਾਸਰੇ ਬਣਾ ਲੀਤਾ, ਆਪਣੇ ਸੇਵਕ ਬਣਾ ਲੀਤਾ। ਅੱਜ ਦੌੜ ਹੈ ਕਿਸੇ ਮਹਾਂਪੁਰਸ਼ ਦੇ ਸੇਵਕ ਬਣ ਜਾਈਏ, ਕਿਸੇ ਬ੍ਰਹਮ ਗਿਆਨੀ ਦੇ ਸੇਵਕ ਬਣ ਜਾਈਏ। ਕਿਸੇ ਗੁਰਮੁਖ ਨਾਲ ਮਿਲਣਾ ਅੱਛਾ ਕਰਮ ਹੈ, ਭਾਗ ਹੋਣ ਤਾਂ ਕਿਸੇ ਗੁਰਮੁਖ ਗੁਰਸਿੱਖ ਮਹਾਂਪੁਰਸ਼ ਦੀ ਸੋਹਬਤ ਪ੍ਰਾਪਤ ਹੁੰਦੀ ਹੈ। ਪਰ ਕਿਤੇ ਇਹ ਨਾ ਹੋਵੇ ਅਸੀਂ ਗੁਰੂ ਦੇ ਸੇਵਕ ਟੁੱਟ ਕੇ ਕਿਸੇ ਵਿਅਕਤੀ ਦੇ ਸੇਵਕ ਬਣ ਜਾਈਏ। ਗੁਰੂ ਦਾ ਦਾਸਾ ਭਾਵ ਤਾਂ ਟੁੱਟ ਜਾਵੇ ਮਗਰ ਹੋਰ ਕਿਸੇ ਵਿਅਕਤੀ ਦੇ ਦਾਸ ਬਣ ਜਾਈਏ, ਕਿਉਂਕਿ ਅੱਛਾ ਹੈ। ਹੀਰਿਆਂ ਦੇ ਹਾਰ ਵਿੱਚ ਜੇ ਹੀਰਾ ਪਰੋਤਾ ਰਹੇ ਤਾਂ ਠੀਕ ਹੈ, ਉਹ ਹੀਰਾ ਕਿਤੇ ਬਾਦਸ਼ਾਹ ਦੇ ਤਾਜ ਵਿੱਚੋਂ ਟੁੱਟ ਕੇ ਕਿਸੇ ਦੇ ਗਲੇ ਦੇ ਹਾਰ ਦਾ ਹਿੱਸਾ ਨਾ ਬਣ ਜਾਵੇ, ਜਾਂ ਕਿਸੇ ਦੇ ਪੈਰਾਂ ਦੇ ਨਾਲ ਬੰਨਣ ਵਾਲੇ ਕਿਸੇ ਜ਼ੇਵਰ ਦਾ ਉਹ ਹਿੱਸਾ ਨਾ ਬਣ ਜਾਵੇ। ਹੀਰਾ ਤਾਜ ਵਿੱਚ ਸੋਹਣਾ ਹੈ, ਕਿਸੇ ਦੇ ਪੈਰਾਂ ਨਾਲ ਉਹ ਸ਼ੋਭਾ ਨਹੀਂ ਜੋ ਤਾਜ ਨਾਲ ਸ਼ੋਭਾ ਹੈ। ਜੋ ਗੁਰੂ ਦੇ ਦਾਸ ਹੋਣ ਵਿੱਚ ਵਡਿਆਈ ਹੈ, ਜੋ ਗੁਰੂ ਦੇ ਬਣਨ ਵਿੱਚ ਸਨਮਾਨ ਹੈ, ਜੋ ਗੁਰੂ ਦੇ ਸੇਵਕ ਬਣਨ ਵਿੱਚ ਸੋਭਾ ਹੈ, ਉਹ ਸੰਸਾਰ ਦੇ ਲੋਕਾਂ ਵਿਅਕਤੀਆਂ ਦੇ ਸੇਵਕ ਦਾਸ ਗੁਲਾਮ ਬਣਨ ਦੇ ਨਾਲ ਸੋਭਾ ਤੇ ਵਡਿਆਈ ਨਹੀਂ ਹੈ। ਪਰ ਤਨ ਹਨ ਉਹ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਕਿਸਨੇ? ਵਾਹਿਗੁਰੂ ਨੇ। ਔਰ ਜਿਹੜੇ ਫਿਰ ਬਣ ਗਏ, ਇਹ ਕੈਸਾ ਅਜੀਬ ਜਿਹਾ ਸੰਬੰਧ ਸੀ ਤੇ ਅਜੀਬ ਜਿਹਾ ਪਿਆਰ ਸੀ। ਮਰਦਾਨਾ ਰੁੱਸ ਰੁੱਸ ਜਾਂਦੇ ਸਨ, ਗੱਲੇ ਗੱਲੇ ਨਾਰਾਜ਼ ਹੋ ਜਾਣਾ, ਬੜਾ ਦਾਵਾ ਸੀ ਮਰਦਾਨੇ ਦਾ ਗੁਰੂ ਨਾਨਕ ਸਾਹਿਬ ਉੱਪਰ, ਬੜਾ ਮਾਣ ਕਰਦੇ ਸਨ ਉਹ ਗੁਰੂ ਨਾਨਕ ਸਾਹਿਬ ਉੱਪਰ ਤੇ ਗੁਰੂ ਪਰਮੇਸ਼ੁਰ ਉਹ ਮਾਣ ਰੱਖਦੇ ਸਨ। ਕਈ ਵਾਰੀ ਮਾਣ ਰੱਖਣਾ, ਮਾਣ ਕੀਤਾ ਤੇ ਜਾਂਦਾ ਹੈ ਪਰ ਮਾਣ ਰੱਖਿਆ ਨਹੀਂ ਜਾਂਦਾ। ਪਿਛਲੀ ਵਾਰੀ ਬਿਰਕ ਬੜੇ ਅੱਛੇ ਪਰਿਵਾਰ ਦੀ ਬੱਚੀ, ਜਿਨ੍ਹਾਂ ਦੇ ਪਾਸ ਅਸੀਂ ਠਹਿਰੇ ਸਾਂ, ਨੇਤਰਹੀਨ ਅੰਗਹੀਨ ਜਤੀਮ ਬੱਚਿਆਂ ਦੀ ਸੇਵਾ ਲਈ ਜੋ ਦਿੱਲੀ ਅਸਥਾਨ ਬਣ ਰਿਹਾ ਹੈ, ਪਿਛਲੇ ਸਾਲ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ ਬਰਮਿੰਘਮ ਵਿੱਚ ਜ਼ਿਕਰ ਕਰਨ ਲੱਗਾ। ਮਾਣ ਕਰਦੇ ਤਾਂ ਹਾਂ ਪਰ ਮਾਣ ਕੋਈ ਰੱਖੇ। ਤੋ ਸੁਬਹਾ ਸਵੇਰੇ ਇੱਕ ਦਿਨ ਕਹਿਣ ਲੱਗੀ ਵੱਡੀ ਬੀਬਾ ਕਿ ਜੇ ਪਿਤਾ ਜੀ ਹੁੰਦੇ ਤੇ ਮੈਂ ਜ਼ਰੂਰ ਆਪਣੇ ਪਿਤਾ ਜੀ ਦੇ ਘਰ ਤੁਹਾਨੂੰ ਲੈ ਕੇ ਜਾਂਦੀ ਤੇ ਉਹਨਾਂ ਨੂੰ ਵੀ ਸੇਵਾ ਵਾਸਤੇ ਬੇਨਤੀ ਕਰਦੇ। ਹੁਣ ਪਿਤਾ ਜੀ ਨਹੀਂ ਹਨ, ਉਹ ਅਕਾਲ ਚਲਾਣਾ ਕਰ ਗਏ ਨੇ, ਹੁਣ ਭਰਾ ਭਰਜਾਈਆਂ ਨੇ, ਕੀ ਪਤਾ ਉਹ ਮਾਣ ਰੱਖਣ ਕਿ ਨਾ ਰੱਖਣ। ਇਉਂ ਕਹਿ ਕੇ ਅੱਖਾਂ ਭਰ ਆਈਆਂ, ਮੈਂ ਬੜੇ ਪਿਆਰ ਨਾਲ ਗਲੇ ਲਗਾ ਕੇ ਆਖਿਆ, ਆਹ ਸਭ ਕੁਝ ਤੁਸੀਂ ਹੀ ਤੇ ਕਰ ਰਹੇ ਹੋ, ਇਹ ਸਭ ਉਹੀ ਤਾਂ ਹੋ ਰਿਹਾ, ਇਹ ਤੁਹਾਡਾ ਹੀ ਤਾਂ ਹਿੱਸਾ ਹੈ, ਇਹ ਸੋਚਣ ਦੀ ਜ਼ਰੂਰਤ ਨਹੀਂ। ਪਿਆਲਾ ਖੋਲ ਸ੍ਰੀ ਵਾਹ, ਆ ਭਾਵੇਂ ਰੱਖੜੀ ਦਾ ਸਾਡੇ ਨਾਲ ਕੋਈ ਸੰਬੰਧ ਨਹੀਂ, ਸਾਡੀ ਰਾਖੀ ਤਾਂ ਆਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੜਾ ਬੰਨ ਦਿੱਤਾ, ਇਹ ਕੜਾ ਪਾ ਦਿੱਤਾ, ਇਹ ਸਾਡੀ ਰਾਖੀ ਹੈ। ਫਿਰ ਵੀ ਸਾਡੀਆਂ ਬੱਚੀਆਂ ਇਹਨਾਂ ਦਿਨ ਤਿਉਹਾਰਾਂ ਨੂੰ ਮਨਾ ਲੈਂਦੀਆਂ ਨੇ, ਪਰ ਕਈ ਵਾਰੀ ਜਦੋਂ ਭਰਾਵਾਂ ਨਾਲ ਅਣਬਣ ਹੋਵੇ ਤੇ ਬੱਚੀਆਂ ਸਿਸਕੀਆਂ ਜੀਆਂ ਹੌਕੇ ਜੀਆਂ ਲੈਂਦੀਆਂ ਹੋਈਆਂ ਚੁੱਪ ਕਰ ਜਾਂਦੀਆਂ ਨੇ ਵੀ ਜਾਈਏ ਕਿਸ ਤਰ੍ਹਾਂ, ਹੁਣ ਤੇ ਭਰਾ ਦਾ ਘਰ ਏ, ਉਹ ਬਈ ਮਾਣ ਰੱਖਣ ਤਾਂ ਜਾਈਏ। ਮਾਣ ਰੱਖਣਾ ਵੀ ਜ਼ਰੂਰੀ ਹੈ, ਬੜਾ ਮਾਣ ਸੀ ਮਰਦਾਨੇ ਦਾ, ਮਰਦਾਨੇ ਵਾਂਗ ਮਾਣ ਕਰੀਏ, ਮਰਦਾਨੇ ਵਾਂਗ ਗੁਰੂ ਤੇ ਤਾਨ ਕਰੀਏ ਤੇ ਗੁਰੂ ਸਾਡਾ ਆਪਣਾ ਨਾ ਬਣ ਜਾਵੇ। ਜਿੱਥੇ ਸਨੇਹਿਤ ਹੁੰਦਾ ਹੈ, ਦਾਵਾ ਹੁੰਦਾ ਹੈ, ਰੋਸਾ ਵੀ ਉੱਥੇ ਹੁੰਦਾ ਹੈ, ਨਾਰਾਜ਼ਗੀ ਵੀ ਉੱਥੇ ਹੁੰਦੀ ਹੈ। ਜਿਨ੍ਹਾਂ ਲੋਕਾਂ ਨਾਲ ਸਿਆਣ ਪਹਿਚਾਣ ਹੀ ਨਾ ਹੋਵੇ ਉਹਨਾਂ ਨਾਲ ਕਾਹਦਾ ਰੁਸਣਾ, ਸਵਾਲ ਹੀ ਨਹੀਂ। ਰੁਸਣ ਦਾ ਮਤਲਬ ਵੀ ਕੋਈ ਨਹੀਂ ਹੁੰਦਾ। ਸ਼ਾਇਦ 2 ਸਾਲ ਗਏ ਨੂੰ ਪੜ੍ਹਦਿਆਂ ਹੋਏ ਹੋਣਗੇ, ਹੋਵਾਂਗਾ, ਟੀਚਰ ਨਾਲ ਕਿਸੇ ਗੱਲੋਂ ਨਾਰਾਜ਼ਗੀ ਹੋ ਗਈ। ਪਿੰਡ ਰੋਡਿਆਂ ਦੀ ਗੱਲ ਹੈ, ਔਰ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜਨਮ ਨਗਰ ਦਾ ਜ਼ਿਕਰ ਕਰ ਰਿਹਾ। ਲੰਗਰ ਵਰਤਾਨ ਦੀ ਕਰਕੇ ਹੌਲੀ ਜੀ ਖਿਸਕ ਆਇਆ ਲੰਗਰ, ਪਰ ਅਰਜ਼ ਕਰ ਰਿਹਾ ਸਾਂ, ਜਿੱਥੇ ਮਾਣ ਤੇ ਤਾਣ ਹੁੰਦਾ ਹੈ ਉੱਥੇ ਕੋਈ ਰੁਸਦਾ। ਸਾਰਾ ਦਿਨ ਲੰਘ ਗਿਆ, ਸ਼ਾਮ ਤੱਕ ਕਿਸੇ ਨੇ ਨਾ ਪੁੱਛਿਆ ਵੀ ਕਾਕਾ ਤੂੰ ਪ੍ਰਸ਼ਾਦਾ ਨਹੀਂ ਚੱਕਿਆ, ਤੂੰ ਲੰਗਰ ਨਹੀਂ ਚੱਕਿਆ, ਕਿਸੇ ਨੇ ਨਾ ਪੁੱਛਿਆ। ਪਤਾ ਜ਼ਰੂਰ ਸੀ ਸਾਡੇ ਟੀਚਰਾਂ ਨੂੰ ਬਹੁਤ ਸੀ। ਸ਼ਾਮ ਨੂੰ ਹੌਲੀ ਪਤਾ ਲੱਗ ਗਿਆ, ਮਹਾਂਪੁਰਸ਼ਾਂ ਨੇ ਬੁਲਾ ਲਿੱਤਾ ਜਿਹੜੇ ਬਜ਼ੁਰਗ ਮੈਨੂੰ ਪੜ੍ਹਾਉਂਦੇ ਸਨ, ਬਈ ਇਸ ਭੁਜੰਗੀ ਨੇ ਅੱਜ ਪ੍ਰਸ਼ਾਦਾ ਨਹੀਂ ਛਕਿਆ, ਵੈਦ ਜੀ ਕੀ ਗੱਲ ਹੋ ਗਈ, ਇਹ ਤੁਹਾਡਾ ਚੇਲਾ ਨਾਰਾਜ਼ ਹੋ ਗਿਆ, ਲੰਗਰ ਨਹੀਂ ਛਕਿਆ, ਤੁਸੀਂ ਇਹਨੂੰ ਕਿਹਾ ਨਹੀਂ। ਉਹ ਕਹਿਣ ਲੱਗੇ ਜੀ ਲੰਗਰ ਗੁਰੂ ਕਾ, ਦੇਗ ਗੁਰੂ ਕੀ, ਸਭ ਕੁਝ ਗੁਰੂ ਦਾ, ਵਿਦਿਆਰਥੀ ਤੁਹਾਡਾ, ਮੈਂ ਤੇ ਆਪਦੇ ਹੁਕਮ ਨਾਲ ਇਸ ਨੂੰ ਪੜ੍ਹਾਉਂਦਾ ਹਾਂ। ਮੇਰੇ ਨਾਲ ਰੋਸਾ ਹੋ ਸਕਦਾ ਸੀ, ਨਾਰਾਜ਼ਗੀ ਹੋ ਸਕਦੀ ਸੀ, ਪਰ ਗੁਰੂ ਕੇ ਲੰਗਰ ਦੇ ਨਾਲ ਕਾਹਦਾ ਰੋਸਾ। ਜਿਹੜਾ ਗੁਰੂ ਕੇ ਲੰਗਰ ਨਾਲ ਰੁੱਸੇ ਜੀ, ਮੈਂ ਤਾਂ ਉਹਨੂੰ ਮਨਾਉਣਾ ਕੋਈ ਨਹੀਂ। ਬਸ ਉਹ ਕਿਉਂਕਿ ਸਾਰਾ ਦਿਨ ਜਿਸ ਵੇਲੇ ਭੁੱਖ ਦੇ ਨਾਲ ਅੰਦਰ ਕਾਲਾ ਪਿਆ ਨਾ, ਉਹ ਚੂਹੇ ਕੁੱਦਣ ਭੁੱਖ ਦੇ ਚੂਹੇ, ਤੇ ਮੈਂ ਕਿਹਾ ਆਹ ਦਿਨ ਜਾਵੇ ਤੇ ਉਹ ਦਿਨ ਜਾਣ, ਲੰਗਰ ਨਾਲ ਨਹੀਂ ਰੁੱਸੀ ਦਾ, ਪਿਆਲਾ ਖੋਸੀ, ਕਿਉਂਕਿ ਪਤਾ ਹੈ ਕਿਸੇ ਨੇ ਮਨਾਉਣਾ ਨਹੀਂ, ਕੋਈ ਮਨਾਉਣ ਵਾਲਾ ਹੈ ਨਹੀਂ, ਕੌਣ ਮਨਾਵੇਗਾ। ਅਨਾਥਾਂ ਯਤੀਮਾਂ ਨੂੰ ਕੌਣ ਮਨਾਉਂਦਾ ਹੈ, ਜਿਨ੍ਹਾਂ ਦਾ ਕੋਈ ਨਾ ਹੋਵੇ ਉਹਨਾਂ ਨੂੰ ਕੌਣ ਮਨਾਵੇ। ਇਸ ਲਈ ਉਦੋਂ ਤੋਂ ਲੈ ਕੇ ਹੁਣ ਤੱਕ ਲੰਗਰ ਦਾ ਪ੍ਰਸਾਦ ਛੱਡਣ ਦਾ, ਰੁਸਣ ਦਾ ਮਤਲਬ ਨਹੀਂ, ਪਰ ਮਰਦਾਨਾ ਰੁੱਸਦੇ ਸਨ, ਕਿਉਂਕਿ ਦਾਵਾ ਸੀ, ਮਾਣ ਸੀ, ਮਨਾਉਣ ਵਾਲੇ ਸਨ, ਤੇ ਉਹ ਸਮਝਦੇ ਵੀ ਸਨ ਕਿ ਸਵਾਲ ਹੀ ਨਹੀਂ ਕਿ ਨਾ ਮਨਾਵੇ। ਉਹ ਕਹਿੰਦੇ ਵੀ ਸਨ ਬਾਬਾ ਮੈਂ ਤੇ ਡੂਮ ਸਾਂ, ਡੂਬਾਂ ਨੂੰ ਗਲੇ ਲਗਾਉਣ ਵਾਲਾ, ਵਡਿਆਉਣ ਵਾਲਾ ਤੇਰੇ ਤੋਂ ਇਲਾਵਾ ਹੋਰ ਕੋਈ ਹੋ ਹੀ ਨਹੀਂ ਸਕਦਾ, ਕਿਉਂਕਿ ਮੈਂ ਤਾਂ ਨੀਵੀਂ ਜਾਤੀ ਦਾ ਸਾਂ, ਮੰਗਣ ਵਾਲਾ ਸਾਂ, ਇਹ ਮਾਂ ਤੂੰ ਹੀ ਦਿੰਦਾ ਹੈ। ਜਦੋਂ ਵੀ ਮਰਦਾਨੇ ਨੇ ਰੁਸਣਾ ਤੇ ਫਿਰ ਤੁਰ ਪੈਣਾ, ਤੇ ਹਜ਼ੂਰ ਨੇ ਫਿਰ ਉਹਦਾ ਪ੍ਰਬੰਧ ਕਰਨਾ, ਮਨਾ ਲੈਣਾ, ਉਹਦੀ ਗੱਲ ਮੰਨ ਲੈਣੀ। ਬੁੱਲੇ ਸ਼ਾਹ ਨੇ ਇੱਕ ਗੱਲ ਕਹੀ ਸੀ ਖੁਦਾਵੰਦ ਕਰੀਮ ਦੇ ਸੰਬੰਧ ਵਿੱਚ, ਪਰ ਹਜ਼ੂਰ ਨੇ ਵਰਤੀ ਹੈ ਉਹ ਭਾਈ ਮਰਦਾਨੇ ਦੇ ਸੰਬੰਧ ਵਿੱਚ। ਬੁੱਲੇ ਸ਼ਾਹ ਨੇ ਕਿਹਾ ਸੀ ਇੱਕ ਰਾਂਝਾ ਮੈਨੂੰ ਲੋੜੀ ਦਾ, ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ ਰੁੱਸ ਰੁੱਸ ਜਾਂਦਾ ਮੋੜੀ ਦਾ ਬੁੱਲੇ ਸ਼ਾਹ। ਪਰ ਇੱਥੇ ਮਰਦਾਨਾ ਰੁੱਸਦਾ ਹੈ ਤੇ ਗੁਰੂ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਉਸ ਨੂੰ ਮਨਾਉਂਦੇ ਹਨ। ਤੇ ਨਾਲੇ ਇਹ ਗੱਲ ਇੱਕ ਵਾਰੀ ਕਹਿ ਵੀ ਦਿੱਤੀ ਸੀ ਜਦੋਂ ਉਹਨੇ ਕਿਹਾ ਜੀ ਭਾਈ ਬਾਲੇ ਨੇ ਇੱਕ ਵਾਰੀ ਅੱਕ ਕੇ ਤੰਗ ਆ ਕੇ ਕਹਿ ਦਿੱਤਾ ਜੀ ਛੱਡੋ ਖਹਿੜਾ ਇਸ ਡੂਣ ਦਾ, ਰੋਜ਼ ਰੁੱਸਿਆ ਰਹਿੰਦਾ, ਕਦੇ ਪਾਣੀ ਤੋਂ ਰੁੱਸ ਜਾਂਦਾ, ਕਦੇ ਭੁੱਖ ਤੋਂ ਰੁੱਸ ਜਾਂਦਾ, ਰੋਟੀ ਤੋਂ ਰੁੱਸ ਜਾਂਦਾ। ਇਹ ਵੀ ਗੱਲਾਂ ਪਲਾ ਰੁੱਸਣ ਵਾਲੀਆਂ ਨੇ। ਅਵਸਥਾ ਤਾਂ ਬੁਢੇਪੇ ਦੀ ਸੀ, ਪਰ ਦੁੱਧ ਨਾ ਮਿਲੇ, ਪਾਣੀ ਨਾ ਮਿਲੇ ਤੇ ਭੋਜਨ ਵਕਤ ਨਾਲ ਨਾ ਮਿਲੇ, ਇੱਕ ਮਿੰਟ ਮਾਂ ਦੇਰ ਕਰ ਦੇਵੇ ਬੱਚੇ ਰੁੱਸਦੇ, ਬੱਚੇ ਰੁੱਸ ਜਾਂਦੇ। ਬੱਚਿਆਂ ਦਾ ਰੋਸਾ ਹੋਰ ਕਿਸੇ ਗੱਲ ਤੋਂ ਨਹੀਂ ਹੁੰਦਾ, ਛੋਟੀਆਂ ਛੋਟੀਆਂ ਚੀਜ਼ਾਂ ਤੋਂ ਬੱਚੇ ਰੁੱਸਦੇ ਨੇ। ਗੁਰੂ ਦੇ ਚਰਨਾਂ ਵਿੱਚ ਉਦੋਂ ਤੱਕ ਕੋਈ ਰਹਿ ਹੀ ਨਹੀਂ ਸਕਦਾ ਜਦੋਂ ਤੱਕ ਉਹ ਆਪਣੇ ਆਪ ਨੂੰ ਬੱਚਾ ਨਾ ਸਮਝ ਲਵੇ। ਤੇ ਗੁਰੂ ਜਦੋਂ ਤੱਕ ਕਿਸੇ ਨੂੰ ਬੱਚਾ ਨਹੀਂ ਸਮਝੇਗਾ ਉਦੋਂ ਤੱਕ ਉਹਦੇ ਸਾਰੇ ਕਰਮ ਤੇ ਧਰਮ ਮਾਫ ਕਿਵੇਂ ਹੋਣਗੇ ਜੀ? ਛੱਡੋ ਇਸ ਡੂਮ ਦਾ ਪਿੱਛਾ, ਖਹਿੜਾ ਜਾਂਦਾ ਤੇ ਜਾਵੇ, ਸਾਨੂੰ ਹੋਰ ਬਥੇਰੇ ਡੂਮ, ਸਾਨੂੰ ਹੋਰ ਬਥੇਰੇ ਰਬਾਬੀ, ਹੋਰ ਬਾਬੀ ਲੈ ਆਵਾਂਗੇ। ਪਰ ਹਜ਼ੂਰ ਨੇ ਆਖਿਆ ਸੀ ਬਾਲਿਆ ਇੰਜ ਨਹੀਂ ਕਹੀਦਾ, ਇੰਜ ਨਹੀਂ ਕਹੀਦਾ, ਉਹ ਸਾਡਾ ਆਪਣਾ ਹੈ, ਸਾਡਾ ਆਪਣਾ ਹੀ ਰਹੇਗਾ। ਉਹ ਬੇਸ਼ੱਕ ਰੁੱਸ ਰੁੱਸ ਜਾਵੇ, ਅਸੀਂ ਉਹਨੂੰ ਮਨਾਉਣਾ ਵੀ ਏ ਤੇ ਅਸੀਂ ਉਹਨੂੰ ਰੋਕਣਾ ਵੀ ਏ, ਅਸੀਂ ਉਹਦੀ ਹਿਫਾਜ਼ਤ ਵੀ ਕਰਨੀ ਏ, ਕਿਉਂਕਿ ਉਹ ਸਾਡਾ ਆਪਣਾ ਹੈ। ਬੇਸ਼ੱਕ ਉਹ ਤੁਰਿਆ ਜਾਵੇ, ਚਲਿਆ ਜਾਵੇ, ਕਿਤਨੀਆਂ ਭੁੱਲਾਂ ਵੀ ਕਰੇ, ਕਿੰਨੀਆਂ ਗਲਤੀਆਂ ਵੀ ਕਰੇ, ਮਰਦਾਨੇ ਨੂੰ ਮੈਂ ਛੱਡ ਨਹੀਂ ਸਕਦਾ ਕਿਉਂਕਿ ਮੇਰਾ ਆਪਣਾ ਹੈ। ਹਾਂ, ਹਜ਼ੂਰ ਫਰਮਾਉਂਦੇ ਨੇ, ਗੁਰੂ ਅਰਜਨ ਸਾਹਿਬ ਇਹੋ ਹੀ ਭਾਵ ਵਰਣਨ ਕਰ ਰਹੇ ਨੇ। ਰੁੱਸ ਗਏ ਸਨ ਰਾਏ ਬਲਵੰਡ, ਬੜੇ ਵੱਡੇ ਸੰਗੀਤਕਾਰ ਸਨ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਉਹਨਾਂ ਨੇ ਕੀਰਤਨ ਦੀ ਸੇਵਾ ਕੀਤੀ ਸੀ। ਕਾਲਨਾ ਕਾਲੀ ਸੀ, ਕਿਉਂਕਿ ਸਭ ਤੋਂ ਵੱਡੀ ਭੇਟਾ ਗੁਰੂ ਨਾਨਕ ਸਾਹਿਬ ਜੀ ਦੀ ਕੀਰਤਨ ਹੀ ਤਾਂ ਹੈ। ਕੋਈ ਕੌਡੀ ਭੇਟ ਕਰਦਾ ਹੈ, ਕੋਈ ਦਮੜੀ ਭੇਟ ਕਰਦਾ ਹੈ, ਕੋਈ ਕਣਕ ਭੇਟ ਕਰਦਾ ਹੈ, ਕੋਈ ਬਾਜਰਾ ਮੱਕੀ ਭੇਟ ਕਰਦਾ, ਕੋਈ ਗੁੜ ਸ਼ੱਕਰ ਭੇਟ ਕਰਦਾ ਹੈ, ਕੋਈ ਬੇਰੀਆਂ ਦੇ ਬੇਰ ਭੇਟਾਂ ਕਰਦਾ ਹੈ, ਪਰ ਹੀਰੇ ਹਰ ਕੋਈ ਭੇਟਾ ਤਾਂ ਨਹੀਂ ਕਰ ਸਕਦਾ। ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਗਹੀਰਾ, ਰਾਮ ਕਲੀ ਮਹੱਲਾ ਪੰਜਵਾਂ। ਉਹ ਰੋਜ਼ ਮੋਤੀ ਭੇਟ ਕਰਦੇ ਸਨ, ਉਹ ਰੋਜ਼ ਗੁਰੂ ਨਾਨਕ ਸਾਹਿਬ ਨੂੰ ਹੀਰੇ ਭੇਟ ਕਰਦੇ ਸਨ, ਲਾਲ ਭੇਟ ਕਰਦੇ ਸਨ। ਬੜਾ ਮਾਣ ਸੀ ਸੰਗਤ ਵਿੱਚ। ਅੱਜ ਵੀ ਕੌਮ ਨੇ ਕਿਸੇ ਵਿਦਵਾਨ ਦਾ, ਕਿਸੇ ਕੀਰਤਨੀਏ ਦਾ ਸਤਿਕਾਰ ਕੋਈ ਘੱਟ ਤਾਂ ਨਹੀਂ ਕੀਤਾ। ਬੜਾ ਸਤਿਕਾਰ ਕੀ ਹੈ ਪੰਥ ਵਿੱਚ ਕੀਰਤਨ ਦਾ, ਕੀਰਤਨੀਆਂ ਦਾ, ਕਥਾਕਾਰਾਂ ਦਾ। ਗੁਰੂ ਕਿਰਪਾ ਕਰੇ ਉਹ ਵੀ ਪੰਥ ਦੇ ਨਾਲ ਨਾਲ ਚੱਲਣ। ਪਿਆਲਾ ਖੋ ਸ੍ਰੀ ਵਾਹ, ਬੇਨਤੀ ਸੀ, ਸਤਿਕਾਰ ਸੀ, ਸਨਮਾਨ ਸੀ। ਸੰਗਤਾਂ ਕੀਰਤਨ ਸੁਣ ਕੇ ਗਦ ਗਦ ਹੋ ਜਾਂਦੀਆਂ ਸਨ, ਝੂਮ ਉੱਠਦੀਆਂ ਸਨ, ਟੁੱਟੇ ਹੋਏ ਦਿਲ ਮਾਲਕ ਨਾਲ ਜੁੜ ਜਾਂਦੇ ਸਨ। ਰੁੱਸ ਗਏ, ਗੱਲ ਕੋਈ ਬਹੁਤੀ ਵੱਡੀ ਨਹੀਂ ਸੀ, ਪਰ ਬਾਬਾ ਪ੍ਰਿਥੀ ਚੰਦ ਨੇ ਉਹਨਾਂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਸੀ। ਉਹਨਾਂ ਦੇ ਨਾਲੋਂ ਗੁਰੂ ਜੋ ਆਪਣੇ ਆਪ ਨੂੰ ਗੁਰੂ ਸਦਵਾਉਂਦਾ ਹੈ ਉਹਦੇ ਤੋਂ ਦੁੱਗਣੇ ਪੈਸੇ ਦੇਵਾਂਗਾ, ਪਰ ਮੇਰੇ ਕੋਲ ਕੀਰਤਨ ਕਰੋ। ਇਸ ਲਈ ਬਹਾਨਾ ਲੱਭਦੇ ਸਨ। ਜਦੋਂ ਮਨ ਬਦਲਦੇ ਹਨ, ਜਦੋਂ ਦਿਲ ਬਦਲਦਾ ਹੈ, ਜਦੋਂ ਦਿਮਾਗ ਬਦਲਦਾ ਹੈ, ਉਦੋਂ ਆਦਮੀ ਬਹਾਨੇ ਚਾਹੁੰਦਾ, ਉਦੋਂ ਬਹਾਨੇ ਲੱਭਦੇ। ਬਹਾਨੇ ਬਹੁਤ ਹੁੰਦੇ ਨੇ, ਜਿਨ੍ਹਾਂ ਨੇ ਬਹਾਨੇ ਬਣਾਉਣੇ ਹੁੰਦੇ ਨੇ ਉਹਨਾਂ ਲਈ ਬਹੁਤ ਬਹਾਨੇ। ਬਹਾਨਾ ਮਿਲ ਗਿਆ, ਨਾਰਾਜ਼ ਹੋ ਗਏ, ਰੁੱਸ ਗਏ, ਆਖੋ ਧੰਨ ਗੁਰੂ ਅਰਜਨ ਸਾਹਿਬ ਆਪਣੇ ਰਬਾਬੀਆਂ ਨੂੰ ਆਪ ਪੈਦਲ ਚੱਲ ਕੇ ਮਨਾਉਣ ਵਾਸਤੇ ਗਏ। ਇਹ ਵੱਖਰੀ ਗੱਲ ਸੀ ਕਿ ਗੁਰੂ ਮਨਾਉਣ ਜਾਵੇ ਕਿਉਂਕਿ ਮੇਰੇ ਆਪਣੇ ਹਨ, ਮੇਰੇ ਢਾਲੀ ਹਨ, ਮੇਰੇ ਰਬਾਬੀ ਹਨ। ਜੇ ਉਹ ਨਾ ਆਏ ਤਾਂ ਉਹਨਾਂ ਨੇ ਉਹ ਫਲ ਵੀ ਪ੍ਰਾਪਤ ਕਰ ਲਿਆ, ਪਰ ਗੁਰੂ ਤਾਂ ਕੋਸ਼ਿਸ਼ ਕਰਦਾ ਹੈ ਕਿ ਮੇਰਾ ਮੇਰਾ ਬਣਿਆ ਰਹੇ, ਮੇਰਾ ਮੇਰਾ ਹੋਇਆ ਰਹੇ। ਹਜ਼ੂਰ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਅੱਜ ਦੇ ਵਿਚਾਰ ਦਾ ਆਗਾਜ਼ ਕਰਦਿਆਂ ਹੋਇਆਂ ਸੁਣੀਏ ਪਹਿਲਾਂ ਉਹਨਾਂ ਦੇ ਸ਼ਬਦਾਂ ਵਿੱਚ ਜੀ।
ਦੱਖਣਾ,
ਦੱਖਣਾ ਇੱਕ ਛੰਦ ਦਾ ਨਾਮ ਹੈ। ਆਰੰਭ ਵਿੱਚ ਇਸ ਦੇ ਸੰਬੰਧ ਵਿੱਚ ਬੇਨਤੀ ਕੀਤੀ ਸੀ ਜੀ।
ਜੋ ਤੋ ਕੀਨੇ ਆਪਣੇ
ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੋ ਜਿਹੜੇ, ਜੋ ਦਾ ਅਰਥ ਹੈ ਜਿਹੜੇ, ਜੋ ਤੋ ਦਾ ਅਰਥ ਹੈ ਤੁਸਾਂ, ਆਪ ਜੀ ਨੇ ਪਿਆਲਾ ਖੋਲਦਾ। ਸੋਚੀਦਾ ਹੈ ਕੈਸੇ ਨਿਯਮ ਸਨ ਮਹਾਂਪੁਰਸ਼ਾਂ ਦੇ। ਜਦੋਂ ਵਿਦਿਆਰਥੀਆਂ ਨੇ ਪੜ੍ਹਨ ਜਾਣਾ, ਕੀ ਮਿਸਾਲ ਹੈ ਕਿਸੇ ਵੀ ਛੋਟੇ ਜਾਂ ਵੱਡੇ ਵਿਦਿਆਰਥੀ ਨੂੰ, ਕੋਈ ਵਿਦਿਆਰਥੀ ਤੁਸੀਂ ਕਹਿ ਜਾਵੇ, ਤੂੰ ਕਹਿ ਜਾਵੇ, ਸਵਾਲ ਹੈ, ਆਪ ਜੀ ਹੱਥ ਜੁੜ ਜਾਣੇ। ਹਰ ਵਿਦਿਆਰਥੀ ਨੇ ਇੱਕ ਦੂਸਰੇ ਨੂੰ ਆਪ ਜੀ ਸ਼ਬਦ ਨਾਲ ਮੁਖਾਤਬ ਕਰਕੇ ਕਹਿਣਾ। ਹੁਣ ਤਾਂ ਇਹ ਚੀਜ਼ਾਂ ਮੁੱਕਦੀਆਂ ਜਾਂਦੀਆਂ ਨੇ। ਸਨਮਾਨ ਦੇ ਸ਼ਬਦ, ਸਤਿਕਾਰ ਦੇ ਸ਼ਬਦ, ਆਪਣੇ ਤੋਂ ਵਡੇਰਿਆਂ ਦੇ ਸਤਿਕਾਰ, ਅਦਬ, ਇਹ ਸਾਡੇ ਵਿੱਚੋਂ ਮੁੱਕਦਾ ਜਾਂਦਾ ਹੈ, ਮਿਟਦਾ ਜਾਂਦਾ ਹੈ। ਪਰ ਗੁਰੂ ਨੇ ਬੜਾ ਸਤਿਕਾਰ ਵਾਲਾ ਸਿੱਖ ਨੂੰ ਬਣਾਇਆ ਸੀ, ਅਦਬ ਵਾਲਾ ਸੁਣਾ। ਮਾਤਾ ਪਿਤਾ ਦੇ ਸਤਿਕਾਰ ਦੇ ਸੰਬੰਧ ਵਿੱਚ ਤਾਂ ਗਜ਼ਬ ਕਰ ਦਿੱਤੀ। ਹਜ਼ੂਰ ਨੇ ਸਮਝਾਇਆ, ਐ ਗੁਰੂ ਕੇ ਸਿੱਖ, ਤੇਰੇ ਮਾਤਾ ਪਿਤਾ ਹੀ ਤੇਰੇ ਗੁਰਦੇਵ ਹਨ, ਤੇਰੇ ਮਾਤਾ ਪਿਤਾ ਹੀ ਤੇਰੇ ਗੁਰੂ ਹਨ। ਜਿਨ੍ਹਾਂ ਤੂੰ ਗੁਰੂ ਦਾ ਸਤਿਕਾਰ ਕਰਨਾ, ਉਤਨਾ ਸਤਿਕਾਰ ਆਪਣੇ ਮਾਤਾ ਤੇ ਪਿਤਾ ਦਾ ਕਰਿਆ ਕਰ। ਪਿਆਲਾ ਖੋਲ, ਬੇਨਤੀ ਕਰ ਰਿਹਾ ਤੇ ਹਰ ਇਸਤਰੀ ਨੂੰ ਇੱਕ ਗੱਲ ਸਮਝਾ ਦਿੱਤੀ, ਤੇਰਾ ਪਤੀ ਹੀ ਪਰਮੇਸ਼ਵਰ ਹੈ, ਇਹ ਸ਼ੀਸ਼ਾ ਹੈ ਤੇਰੇ ਪਤੀ ਦਾ ਮੁਖੜਾ, ਰੱਬ ਦੇ ਦੇਖਣ ਵਾਲਾ ਸ਼ੀਸ਼ਾ ਹੈ, ਇਸੇ ਮੁਖੜੇ ਵਿੱਚੋਂ ਤੈਨੂੰ ਪਰਮੇਸ਼ਵਰ ਦੇ ਦਰਸ਼ਨ ਹੋ ਸਕਣਗੇ। ਅੱਜ ਅਸੀਂ ਇਹਨਾਂ ਤੋਂ ਦੂਰ ਹੁੰਦੇ ਜਾਂਦੇ ਹਾਂ। ਜ਼ਰੂਰਤ ਹੈ ਇਹਨਾਂ ਨੂੰ ਸਮਝਣ ਦੀ, ਵਿਚਾਰਨ ਦੀ, ਆਪਣੇ ਅੰਦਰ ਕਮਾਉਣ ਦੀ। ਜਿਸ ਪਰਿਵਾਰ ਵੱਲੋਂ ਅੱਜ ਲੰਗਰ ਦੀ ਸੇਵਾ ਹੈ, ਬਜ਼ੁਰਗ ਕਹਿ ਰਹੇ ਸਨ ਥੋੜਾ ਜਿਹਾ ਇਸ ਪਾਸੇ ਵੱਲ ਚੱਲਿਆ ਕਰੋ, ਪਿਆਲਾ ਖੋਲ, ਬੇਨਤੀ ਕੀਤੀ, ਅਰਜ਼ ਕੀਤੀ ਸੀ। ਭਾਵ ਉਹ ਹੀ ਹੈ ਜੋ ਆਪ ਚਾਹੁੰਦੇ ਹੋ, ਪਰ ਥੋੜਾ ਜਿਹਾ ਆਪ ਦੀ ਪ੍ਰੇਰਣਾ ਨਾਲ ਹੋਰ ਇਸ ਪਾਸੇ। ਬਜ਼ੁਰਗਾਂ ਦਾ ਕਿਵੇਂ ਸਨਮਾਨ ਕਰਨਾ, ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਨਾਲ ਕੀ ਵਰਤਾਓ ਕਰਦੇ ਸਨ। ਪਰ ਗੁਰੂ ਹੋਣ ਦੇ ਕਾਰਨ ਵੀ ਜਦੋਂ ਵੱਡੇ ਭਰਾ ਨੇ ਮਿਲਣਾ, ਆਪਣੇ ਝੁੱਕ ਕੇ ਉਹਦੇ ਕਦਮੀ ਹੱਥ ਲਾਉਣਾ, ਸਤਿਕਾਰ ਕਰਨਾ, ਅਦਬ ਕਰਨਾ, ਭਰਾ ਹੋ ਵੱਡੇ ਹੋ। ਹੁਣ ਇਹ ਚੀਜ਼ਾਂ ਸਾਡੇ ਤੋਂ ਮੁੱਕਦੀਆਂ ਜਾਂਦੀਆਂ ਨੇ। ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ, ਵੱਡਿਆਂ ਦਾ ਅਦਬ ਕਿਸ ਤਰ੍ਹਾਂ ਕਰਨਾ। ਪਰ ਮਹਾਂਪੁਰਸ਼ ਸਿਖਾਉਂਦੇ ਸਨ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਾਨੂੰ ਸਮਝਾਉਂਦੇ ਸਨ ਔਰ ਆਪ ਖੁਦ ਕਰਦੇ ਸਨ। ਜੇ ਕਿਤੇ ਸੰਤ ਬਾਬਾ ਅਜਾਇਬ ਸਿੰਘ ਜੀ ਬੋਪਾ ਰਾਏ ਵਾਲਿਆਂ ਨੇ ਆ ਜਾਣਾ, ਕਿੰਨਾ ਸਤਿਕਾਰ ਦੇਣਾ। ਤੇ ਜੇ ਵੱਡੇ ਮਹਾਂਪੁਰਸ਼ ਸੰਤ ਬਾਬਾ ਇੰਦਰ ਸਿੰਘ ਸਾਹਿਬ ਜੀ ਪਿੰਡਰਾਂ ਵਾਲੇ, ਜਿਨ੍ਹਾਂ ਨੇ ਇਹ ਕੇਂਦਰ ਆਪ ਹੱਲ ਚਲਾ ਕੇ ਕਿਰਤ ਕਰ ਕਰਕੇ ਅਸਥਾਨ ਬਣਾਇਆ ਪਿੰਡਰਾਂ ਦਾ ਡੇਰਾ, ਪਿਆਲਾ ਖੋਲ, ਆਪਣੇ ਵੱਡੇ ਭਰਾਤਾ ਬ੍ਰਹਮ ਗਿਆਨੀ ਸੰਸੁੰਦਰ ਸਿੰਘ ਜੀ ਦੇ ਛੋਟੇ ਭਰਾਤਾ 3 ਸਾਲ ਆ ਹੁਣ ਗੁਜ਼ਰੇ ਨੇ, 100 ਸਾਲ ਤੋਂ ਵਧੀਕ ਉਮਰ ਹੋ ਕੇ। ਇਸ ਵੇਲੇ ਮਹਾਂਪੁਰਸ਼ਾਂ ਦਾ ਸਰੀਰ ਸ਼ਾਂਤ ਹੋਇਆ ਤੇ ਪਿੰਡਰਾਂ ਅਸਥਾਨ ਤੇ ਲਿਆਂਦਾ। ਦੂਰੋਂ ਇਹ ਕਹਿ ਰਹੇ ਸਨ, ਹੋਰ ਤੇ ਸਭ ਕੁਝ ਠੀਕ ਹੋਵੇਗਾ, ਪਰ ਮੈਨੂੰ ਬੁੱਢੇ ਨੂੰ ਲੈਣ ਵਾਸਤੇ ਕੌਣ ਜਾਇਆ ਕਰੇਗਾ। ਪਿਆਲਾ ਖੋਸ, ਜਦੋਂ ਆਉਣਾ ਸਭ ਕੁਝ ਛੱਡ ਦੇਣਾ। ਇੰਨਾ ਸਤਿਕਾਰ ਕਰਨਾ, ਅਦਬ ਕਰਨਾ ਕਿ ਸਭ ਤੁਹਾਡਾ ਪ੍ਰਤਾਪ ਹੈ, ਇਹ ਵੱਡੇ ਪਰ ਇੱਕ ਆਦਰਸ਼ ਸਾਡੇ ਸਾਹਮਣੇ ਰੱਖਦੇ ਨੇ ਕਿ ਵੱਡਿਆਂ ਦਾ ਕਿਵੇਂ ਸਤਿਕਾਰ ਕਰਨਾ। ਭਰਾ ਹੋਣ ਵੱਡੇ, ਬਜ਼ੁਰਗ ਹੋਣ ਵੱਡੇ, ਆਪਣੀ ਉਮਰ ਚੋਂ ਜੋ ਵੀ ਵੱਡਾ ਹੈ ਉਹਦਾ ਕਿਸ ਤਰ੍ਹਾਂ ਸਤਿਕਾਰ ਕਰਨਾ। ਕੀ ਮਿਸਾਲ ਹੈ ਕਿ ਕੋਈ ਵਿਦਿਆਰਥੀ ਤੂੰ ਸ਼ਬਦ ਜਾਂ ਤੁਸੀਂ ਕਹਿ ਜਾਵੇ, ਆਪ ਜੀ ਆਪ ਜੀ ਆਪ ਜੀ, ਜੋ ਤੋ ਕੀਨੇ ਆਪਣੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਜੋ ਆਪਣੇ, ਜੋ ਜੀਵ, ਜੋ ਦਾਸ, ਜੋ ਪਿਆਰੇ, ਤੁਸਾਂ ਆਪਣੇ ਦਾਸ ਬਣਾ ਲੈਣਾ ਕੀਤੇ ਨੇ, ਆਪਣੇ ਕਰ ਲੈਣਾ ਕੀਤੇ ਨੇ, ਆਪਣੇ ਬਣਾ ਲੀਤੇ ਨੇ। ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਸੱਦਾ ਦਿੱਤਾ, ਆਓ ਆਨੰਦਪੁਰ, ਮੈਂ ਤੁਹਾਡੇ ਨਾਲ ਕੋਈ ਸਲਾਹ ਕਰਨੀ ਹੈ, ਤੁਹਾਡੇ ਨਾਲ ਕੋਈ ਵਿਚਾਰ ਕਰਨੀ ਹੈ। ਦੇਸ਼ ਗੁਲਾਮ ਹੈ, ਇਹ ਕਿਵੇਂ ਆਜ਼ਾਦ ਹੋਵੇ। ਹਿੰਦੂ ਧਰਮ ਖਤਰੇ ਵਿੱਚ ਹੈ, ਇਸ ਦੀ ਹਿਫਾਜ਼ਤ ਕਿਵੇਂ ਕੀਤੀ ਜਾ ਸਕੇ। ਇਸ ਲਈ ਸਭ ਅਨੰਦਪੁਰ ਆਓ। 1699 ਈਸਵੀ ਦੀ ਵੈਸਾਖੀ ਤੇ ਸਾਰੇ ਦੇਸ਼ ਵਿੱਚ, ਸਾਰੇ ਭਾਰਤ ਵਿੱਚ ਹੁਕਮਨਾਮੇ ਭੇਜੇ ਸਨ। ਔਰ ਸਾਰੇ ਹਿੰਦੁਸਤਾਨ ਚੋਂ ਲੋਕ ਆਏ, ਭਾਵੇਂ ਬਹੁਤੇ ਨਹੀਂ ਤਾਂ ਥੋੜੇ, ਪਰ ਆਏ ਜ਼ਰੂਰ। ਉਸ ਵਕਤ ਇੱਕ ਲੱਖ ਦਾ ਇਕੱਠ ਹੋ ਜਾਣਾ ਬੜੀ ਵੱਡੀ ਗੱਲ ਸੀ, ਜਿਸ ਵਿੱਚ ਹਿੰਦੁਸਤਾਨ ਦੇ ਸਾਰੇ ਇਲਾਕਿਆਂ ਵਿੱਚੋਂ ਲੋਕ ਪਹੁੰਚੇ ਹੋਏ ਹੋਣ। ਪਰ ਹਜ਼ੂਰ ਤਾਂ ਸਾਰੇ ਹਿੰਦੁਸਤਾਨ ਦੇ ਜਿਤਨੇ ਲੋਕ ਇਕੱਠੇ ਹੋਏ ਸਨ, ਸਾਰਿਆਂ ਨੂੰ ਆਪਣੇ ਬਣਾਉਣੇ ਚਾਹੁੰਦੇ ਸਨ, ਪਰ ਬਣੇ ਤਾਂ ਉਹ ਜਿਨ੍ਹਾਂ ਨੇ ਸੀਸ ਭੇਦ ਕੀਤੇ। ਬਣਾਉਣਾ ਚਾਹੁੰਦੇ ਸਨ, ਆਓ ਮੈਨੂੰ ਸੀਸ ਦੀ ਜ਼ਰੂਰਤ ਹੈ, ਪਰ ਲੋਕ ਨੱਸਣੇ ਸ਼ੁਰੂ ਹੋ ਗਏ, ਲੋਕ ਭਜਣੇ ਸ਼ੁਰੂ ਹੋ ਗਏ। ਇਹ ਸਿਰਫ ਉਦੋਂ ਦੀ ਗੱਲ ਨਹੀਂ, ਹੁਣ ਵੀ ਜਦੋਂ ਵਕਤ ਆਉਂਦਾ ਅਸੀਂ ਭਜਣੇ ਸ਼ੁਰੂ ਹੋ ਜਾਂਦੇ, ਸਾਡਾ ਸਿਦਕ ਸਿਥਲ ਹੋ ਜਾਂਦਾ, ਸਾਡਾ ਸਿਦਕ ਕਮਜ਼ੋਰ ਹੋ ਜਾਂਦਾ, ਅਸੀਂ ਦੌੜਨੇ ਸ਼ੁਰੂ ਹੋ ਜਾਂਦੇ, ਭਜਣੇ ਸ਼ੁਰੂ ਹੋ ਜਾਂਦੇ। ਜਿਹੜੇ ਦੌੜ ਗਏ, ਜਿਹੜੇ ਨਾ ਬਣੇ, ਉਹਨੇ ਤੇ ਬਾਂਹ ਹੱਥ ਫੈਲਾਏ ਸਨ, ਬਾਹਾਂ ਫੈਲਾਈਆਂ ਸਨ, ਸੱਦਿਆ ਇਸ ਲਈ ਸੀ ਕਿ ਤੁਸੀਂ ਆਓ ਮੇਰੇ ਬਣੋ। ਪਰ ਲੋਕ ਨਾ ਬਣੇ, ਜਿਹੜੇ ਚਲੇ ਗਏ ਚਲੇ ਗਏ। ਜਿਨ੍ਹਾਂ ਨੇ ਕਦਮ ਆ ਨਜ਼ਦੀਕ ਆ ਗਏ, ਕਦਮਾਂ ਤੇ ਸੀਸ ਰੱਖ ਦਿੱਤਾ, ਉਹਨਾਂ ਨੂੰ ਗਲਵਕੜੀ ਵਿੱਚ ਲੈ ਲਿੱਤਾ, ਜੱਫੀ ਵਿੱਚ ਕੁੱਟ ਲਿੱਤਾ, ਔਰ ਆਪਣਾ ਰੂਪ ਬਣਾ ਲਿੱਤਾ। ਜੋ ਤੋ ਕੀਨੇ ਆਪਣੇ, ਹੇ ਅਕਾਲ ਪੁਰਖ ਵਾਹਿਗੁਰੂ, ਜੋ ਤੁਸਾਂ ਆਪਣੇ ਬਣਾ ਲੈਣਾ ਕੀਤੇ ਨੇ, ਆਪਣੇ ਸੇਵਕ ਆਪਣੇ ਦਾਸ ਬਣਾ ਲੈਣਾ ਕੀਤੇ ਜੀ।
ਤਿਨਾ ਕੂ ਮਿਲ ਓਹੇ
ਠਾਹੇ ਨੂੰ ਸਿਹਾਰੀ ਵੀ ਹੈ, ਤਿਨਾ ਕੂ ਮਿਲ ਓਹੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਉਹਨਾਂ ਨੂੰ ਮਿਲਦਾ ਹੈ, ਉਹਨਾਂ ਨਾਲ ਮਿਲਿਆ ਰਹਿੰਦਾ ਹੈ ਪ੍ਰਭੂ ਤੇ। ਕਿਸੇ ਹਿੰਦੀ ਦੇ ਕਵੀ ਨੇ ਸ਼ਿਕਾਇਤ ਕੀਤੀ, ਕਹਿਣ ਲੱਗੇ ਇੱਕ ਪਾਸੇ ਧੰਨੇ ਜੱਟ ਨੂੰ ਬੈਠਾਈ ਖਲੋਤੇ ਨੇ, ਹੁਣ ਤੇ ਜੱਟ ਆਪਣੇ ਆਪ ਵਿੱਚ ਉੱਚਾ ਸਮਝਦਾ ਹੈ, ਪਹਿਲਾਂ ਹਾਂਜੀ ਤਾਂ ਬੇਨਤੀ ਕੀਤੀ ਜਾ ਰਹੀ ਸੀ। ਅਖੇ ਸੰਧੂ ਤੇ ਸਿੱਧੂ ਦੋਵੇਂ ਬਰਾਬਰ, ਪਰ ਗਿੱਲ ਥੋੜਾ ਜਿਹਾ ਕਿ ਉੱਚਾ, ਪਿਆਲਾ ਖੋਲ ਸ੍ਰੀ ਮਰਾਸੀ ਕਹਿ ਰਿਹਾ ਸੀ। ਜਿਮੀਦਾਰਾਂ ਦੀ ਪਰੇ ਵਿੱਚ ਜਿੱਥੇ ਸਿੱਧੂ ਤੇ ਸੰਧੂ ਤੇ ਨਾਲ ਗਿੱਲ ਸਨ, ਉਹਨੇ ਆਖਿਆ ਜਰਾ ਇਹਨਾਂ ਚ ਗਿੱਲ ਡਾਢਾ ਹੈ, ਜਰਾ ਭਾਵੇਂ ਹੈ ਗਿੱਲਾ ਗਿੱਲਾ ਪਰ ਹੈ ਡਾਢਾ, ਪਿਆਲਾ ਖੋਲ ਸ੍ਰੀ। ਤਾਂ ਹੀ ਉਹ ਤਾਂ ਗਿੱਲ ਲਛਮਣ ਸਿੰਘ ਕਹਿੰਦਾ ਹੁੰਦਾ ਸੀ, ਰਹੇਗਾ ਗਿੱਲ ਤੇ ਜਾਂ ਨਿੱਲ। ਕਹਿੰਦੇ ਨੇ ਅਖੇ ਸਿੱਧੂ ਤੇ ਸੰਧੂ ਦੋਵੇਂ ਬਰਾਬਰ, ਕਿਉਂਕਿ ਇੱਕੇ ਪਰਿਵਾਰ ਚੋਂ ਨੇ, ਇੱਕੋ ਹੀ ਨੇ। ਅਖੀ ਗਿੱਲ ਥੋੜਾ ਜਿਹਾ ਉੱਚਾ, ਵੀ ਉਹਦਾ ਜਿਹੜਾ ਡੰਡਾ ਉੱਚਾ ਸੀ ਜ਼ਿਆਦਾ, ਉਹਦੇ ਤੋਂ ਡਰਦਾ ਸੀ। ਬੇਨਤੀ ਕਰ ਰਹੇ ਸਾਂ, ਭਾਵੇਂ ਜੱਟ ਉੱਚਾ ਸਮਝਦਾ ਮਗਰ ਬ੍ਰਾਹਮਣ ਨੇ ਕਦੇ ਵੀ ਜੱਟ ਨੂੰ ਉੱਚਾ ਨਹੀਂ ਪ੍ਰਵਾਨ ਕੀਤਾ। ਪਹਿਲਾਂ ਕਦੇ ਵੀ ਬ੍ਰਾਹਮਣ ਨੇ ਜੱਟ ਨੂੰ ਉੱਚਾ ਨਹੀਂ। ਉਚਾਰਾ ਚੌਧਰੀ ਚਰਨ ਸਿੰਘ ਬੜੀ ਮੁਸ਼ਕਲ ਨਾਲ 4 ਕੁ ਮਹੀਨੇ ਕੱਟ ਗਿਆ, ਤਾਂ ਤਾਂ ਬਣ ਨਹੀਂ ਦਿੰਦੇ। ਇਸ ਲਈ ਕਵੀ ਨੇ ਗੱਲ ਕੀਤੀ, ਹਿੰਦੀ ਦੇ ਵਿਦਵਾਨ ਨੇ ਇੱਕ ਪਾਸੇ ਖਿਤਨੇ ਜੱਟ ਨੂੰ ਬਿਠਾਇਆ ਨੇ, ਇੱਕ ਪਾਸੇ ਸੈਨ ਨਾਈ ਬੈਠਾ, ਇੱਕ ਪਾਸੇ ਨਾਮਾ ਸ਼ਿੰਬਾ ਕੱਪੜੇ ਧੋਈ ਜਾਂਦਾ, ਔਰ ਸੈਨ ਨਾਈ ਬੁੱਤੀਆਂ ਕਰੀ ਜਾਂਦਾ, ਤਾਂ ਨਾਲ ਅਰਦਾਸ ਕੀ ਚਮਿਆਰ ਜੁੱਤੀਆਂ ਬਣਾ ਕੇ ਉਹਨੂੰ ਖੁਸ਼ ਕਰੀ ਜਾਂਦਾ ਹੈ। ਇਹ ਨਾ ਕਿ ਨੀਵੀਂ ਜਾਤੀ ਦੇ ਲੋਕਾਂ ਵੱਲੋਂ ਪ੍ਰਭੂ ਨੂੰ ਫੁਰਸਤ ਹੋਵੇ ਤਾਂ ਮੇਰੇ ਵਰਗੇ ਬ੍ਰਾਹਮਣ ਦੇ ਨਾਲ ਗੱਲ ਕਰੋ। ਕਹਿੰਦੇ ਨੇ ਇੱਧਰੋਂ ਹੀ ਫੁਰਸਤ ਨਹੀਂ ਮਿਲਦੀ, ਇੱਧਰੋਂ ਹੀ ਵਕਤ ਨਹੀਂ ਮਿਲਦਾ। ਪਰ ਕਿਉਂ, ਜਿਹੜੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਆਪਣੇ ਦਾਸ ਬਣਾ ਲੈਣਾ ਕੀਤੇ ਨੇ, ਤਿੰਨਾਂ ਕੂੰ ਮਿਲੋ, ਹੇ ਕੂੰ ਦਾ ਅਰਥ ਹੈ ਨੂੰ, ਤਿੰਨਾਂ ਨੂੰ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਮਿਲਿਆ ਰਹਿੰਦਾ, ਤੂੰ ਤਿੰਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲੈਣਾ ਕੀਤਾ ਹੈ। ਅਣਗਿਣਤ ਲੋਕ ਨੇ ਇੱਥੇ ਭਾਰਤ ਤੋਂ, ਹਿੰਦੂ ਮੁਸਲਮਾਨ ਸਿੱਖ, ਹਿੰਦੁਸਤਾਨ ਤੋਂ ਕਿਤਨੇ ਲੋਕ ਆਏ ਨੇ, ਪਰ ਇਥਰੋ ਤੇ ਉਤਰ ਕੇ ਕੋਈ ਉੱਥੇ ਹੀ ਘਰ ਜਾਵੇਗਾ ਜਿਹੜਾ ਉਹਦਾ ਆਪਣਾ ਰਿਸ਼ਤੇਦਾਰ ਹੋਵੇਗਾ। ਐਵੇਂ ਕਿਸੇ ਦੇ ਘਰ ਜਾ ਕੇ ਮੁਸ਼ਕਲ ਵਿੱਚ ਫਸਣਾ, ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਹੇ ਵਾਹਿਗੁਰੂ, ਤਿੰਨਾਂ ਨੂੰ ਤੂੰ ਮਿਲਿਆ ਰਹਿੰਦਾ ਹੈ ਜੋ ਤੂੰ ਆਪਣੇ ਬਣਾ ਲੈਣਾ ਕੀਤੇ ਨੇ ਜੀ।
ਆਪੇ ਹੀ ਆਪ ਮੋਹੇ ਉਹ
ਨਾਪੇ ਹੀ ਆਪ ਮੋਹੇ ਉਹ ਇੱਕ ਖਿਆਲ ਹੈ ਇੱਕ ਵਿਚਾਰ ਹੈ ਆਪੇ ਹੀ ਆਪ ਮੋਹੇ ਉਹ ਮਾਂ ਆਪਣੇ ਬੇਟੇ ਦਾ ਮੁੱਖ ਦੇਖ ਕੇ ਪੰਗੂੜੇ ਵਿੱਚ ਸਦਕੜੇ ਬਲਿਹਾਰ ਕੁਰਬਾਨ ਹੁੰਦੀ ਹੈ ਆਪਣੀ ਬੇਟੀ ਦਾ ਬਚਪਨ ਦੇਖ ਦੇਖ ਕੇ ਖੁਸ਼ੀਆਂ ਵਿੱਚ ਫੁੱਲੀ ਨਹੀਂ ਸਮਾਉਂਦੀ ਪਰ ਉਹਨੂੰ ਭੁਲੇਖਾ ਹੁੰਦਾ ਹੈ ਕਿ ਇਹ ਮੇਰੇ ਬੱਚੇ ਵਿੱਚ ਵਿਕਸਿਤ ਹੋਈਏ ਖਿਲੀਏ ਕਿਉਂਕਿ ਪੁਰਾਣੀਆਂ ਪੱਤੀਆਂ ਡਿੱਗ ਪੈਂਦੀਆਂ ਨੇ ਝੜ ਜਾਂਦੀਆਂ ਨੇ ਤੇ ਨਵੀਆਂ ਪੱਤੀਆਂ ਫਿਰ ਖਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਭ ਕੁਛ ਕਹਾਂ ਸੇ ਲਾਲਾਓ ਗੁਲ ਮੇ ਨਮਾਇਆ ਹੋ ਗਈ ਗਾਲਿਬ ਪਿਆਲਾ ਖੋ ਸਿਵੀ ਦਾ ਇਸੇ ਹੀ ਤਰ੍ਹਾਂ ਮਾਤਾ ਤੇ ਪਿਤਾ ਦਾ ਰੂਪ ਹੁੰਦੇ ਨੇ ਬੱਚੇ ਇੱਕ ਜੋ ਬਜ਼ੁਰਗੀ ਢਲਦੀ ਏ ਇੱਕ ਜਵਾਨੀ ਢਲਦੀ ਏ ਔਰ ਇੱਕ ਨਵਾਂ ਰੰਗ ਰੂਪ ਵਾਲਾ ਸੋਹਣਾ ਫੁੱਲ ਫਿਰ ਖਿਲ ਉੱਠਦਾ ਹੈ ਇਸੇ ਤਰ੍ਹਾਂ ਆਪੇ ਹੀ ਆਪ ਮੋਹੇ ਉਹ ਜਿਵੇਂ ਮਾਂ ਆਪਣੇ ਹੀ ਰੂਪ ਨੂੰ ਬੱਚਿਆਂ ਤੇ ਬੱਚਿਆਂ ਦੇ ਰੂਪ ਵਿੱਚ ਦੇਖ ਦੇਖ ਕੇ ਮੋਹਿਤ ਹੁੰਦੀ ਏ ਹੇ ਅਕਾਲ ਪੁਰਖ ਵਾਹਿਗੁਰੂ ਇਸੇ ਹੀ ਤਰ੍ਹਾਂ ਤੂੰ ਆਪਣੇ ਆਪ ਉੱਪਰ ਹੀ ਮੋਹਿਤ ਹੋਇਆ ਹੋਇਆ ਹੈ ਜੀ ਆ
ਜਸ ਨਾਨਕ ਆਪ ਸੁਣਿਓ
ਹੈ ਹੇ ਅਕਾਲ ਪੁਰਖ ਵਾਹਿਗੁਰੂ ਜਸ ਨਾਨਕ ਆਪ ਸੁਣਿਓ ਹੈ ਉਹ ਜੋ ਤੇਰੇ ਭਗਤ ਨੇ ਤੇਰਾ ਰੂਪ ਨੇ ਉਹ ਤੈਨੂੰ ਦੇਖ ਦੇਖ ਕੇ ਤੇਰੇ ਤੇ ਮੋਹਿਤ ਹੋਏ ਹੋਏ ਨੇ ਤੂੰ ਉਹਨਾਂ ਨੂੰ ਦੇਖ ਦੇਖ ਕੇ ਤੂੰ ਉਹਨਾਂ ਤੇ ਮੋਹਿਤ ਹੋਇਆ ਹੋਇਆ ਹੈ ਆਪਣੇ ਆਪ ਤੇ ਹੀ ਤੂੰ ਮੋਹਿਤ ਹੋਇਆ ਹੋਇਆ ਹੈ ਤੇ ਆਪਣੇ ਆਪ ਦਾ ਆਪਣਾ ਜਸ ਹੀ ਤੂੰ ਆਪ ਹੀ ਸੁਣੀ ਜਾਂਦਾ ਹੈ ਜਸ ਕਰਨ ਵਾਲਾ ਵੀ ਆਪ ਹੈ ਤੇ ਆਪਣਾ ਜਸ ਆਪ ਸੁਣਨ ਵਾਲਾ ਵੀ ਆਪ ਹੈ ਜਸ ਨਾਨਕ ਆਪ ਸੁਣ ਉਹੇ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਆਪਣਾ ਜਸ ਆਪ ਸੁਣ ਸੁਣ ਕੇ ਪ੍ਰਸੰਨ ਹੁੰਦਾ ਹੈ ਆਨੰਦ ਹੁੰਦਾ ਹੈ ਬਾਣੀ ਤਾਂ ਆਪ ਹੀ ਉਚਾਰਨ ਕੀਤੀ ਸੀ ਬਾਣੀ ਆਪ ਉਚਾਰੀ ਸੀ ਪਰ ਆਪ ਸੁਣ ਸੁਣ ਕੇ ਮਰਦਾਨੇ ਤੋਂ ਜਾਂ ਰਾਏ ਬਲਵੰਤ ਤੇ ਸੱਤੇ ਤੋਂ ਜਾਂ ਬਾਬਕ ਰਬਾਬੀ ਤੋਂ ਸੁਣ ਸੁਣ ਕੇ ਆਪ ਮੋਹਿਤ ਹੋਏ ਹੋਏ ਰਹਿੰਦੇ ਸਨ ਕਿਤਨੀ ਕਿਤਨੇ ਘੰਟੇ ਕਿਤਨੇ ਕਿਤਨੇ ਬਹਿਰ ਰਬਾਬ ਛਿੜਿਆ ਰਹਿੰਦਾ ਕੀਰਤਨ ਹੁੰਦਾ ਰਹਿੰਦਾ ਔਰ ਆਪ ਆਪਣਾ ਜਸ ਸ਼ਬਦ ਕੀਰਤਨ ਸੁਣ ਸੁਣ ਕੇ ਆਪ ਹੀ ਆਪਣੇ ਜਸ ਉੱਪਰ ਹੇ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਮੋਹਿਤ ਹੋਏ ਹੋਏ ਹੋ ਸੁਣੀ ਜਾਂਦੇ ਹੋ ਆਪ ਹੀ ਆਪਣਾ ਜਸ ਸੁਣਦੇ ਹੋ ਜੀ
ਛੰਤ
ਹਾਂ ਅੱਗੇ ਇੱਕ ਛੰਦ ਦਾ ਵਰਣਨ ਕਰ ਰਹੇ ਨੇ ਜੀ
ਪ੍ਰੇਮ ਠਗੋਰੀ ਪਾਏ ਰਿਜਾਏ
ਜੀ
ਗੋਬਿੰਦ ਮਨ ਮੋਹਿਆ ਜੀਓ
ਹਾਂ ਸਿੱਖਾਂ ਵੱਲੋਂ ਇਹ ਸਵਾਲ ਹੈ ਜੀ ਭਗਤਾਂ ਨੇ ਕਿਵੇਂ ਮੋਹਿਤ ਕਰ ਲੀਤਾ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਤਾਂ ਮੋਹਿਤ ਹੁੰਦਾ ਨਹੀਂ ਕਿਉਂਕਿ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰਾਗ ਨਾ ਸੋਗ ਨਾ ਭੋਗ ਨਾ ਭੈ ਹੈ ਅਕਾਲ ਉਸਤ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਇਹ ਜੋ ਕਮਜ਼ੋਰੀਆਂ ਸਾਡੇ ਵਿੱਚ ਨੇ ਵਾਹਿਗੁਰੂ ਵਿੱਚ ਇਹ ਕਮਜ਼ੋਰੀਆਂ ਨਹੀਂ ਹਨ ਇਹਨਾਂ ਕਮਜ਼ੋਰੀਆਂ ਤੋਂ ਰਹਿਤ ਹੈ ਇਸ ਕਿਸੇ ਕਮਜ਼ੋਰੀ ਵਿੱਚ ਉਲਝਦੇ ਨਹੀਂ ਅਚਾਨਕ ਬਿਜਲੀ ਚਮਕੀ ਬਿਜਲੀ ਲਿਸ਼ਕੀ ਤੇ ਫਿਰ ਅਚਾਨਕ ਪੈਰ ਦਾ ਠੇਡਾ ਲੱਗਾ ਔਰ ਦੇਖਿਆ ਕਿ ਸਾਹਿਬਜ਼ਾਦੇ ਦਾ ਸਰੀਰ ਹੈ ਆਪਣੇ ਬੇਟੇ ਦੀ ਲਾਸ਼ ਪਈ ਹੋਈ ਏ ਲੋਥ ਪਈ ਹੋਈ ਏ ਪਰ ਚਲੇ ਗਏ ਰੁਕੇ ਨਹੀਂ ਬਿਜਲੀ ਦੀ ਚਮਕ ਅਜੇ ਖਤਮ ਨਹੀਂ ਸੀ ਹੋਈ ਭਾਈ ਦਇਆ ਸਿੰਘ ਜੀ ਦੀ ਨਜ਼ਰ ਪਈ ਦੋ ਵੀਰੇ ਨਜ਼ਦੀਕ ਨਜ਼ਦੀਕ ਸ਼ਹੀਦ ਹੋ ਕੇ ਧਰਤੀ ਤੇ ਹਮੇਸ਼ਾ ਹਮੇਸ਼ਾ ਲਈ ਸੁੱਤੇ ਹੋਏ ਸਨ ਲੇਟੇ ਹੋਏ ਸਨ ਮਨ ਵਿੱਚ ਖਿਆਲ ਆਇਆ ਚਾਦਰੇ ਦੇ ਦੋ ਟੁਕੜੇ ਕਰਾਂ ਤਾਂ ਦੋਵਾਂ ਤੇ ਚਾਦਰ ਨਹੀਂ ਆਵੇਗਾ ਕਿਉਂਕਿ ਮਹਾਨ ਪਿਤਾ ਦੇ ਮਹਾਨ ਸਪੂਤ ਮਹਾਨ ਸਨ ਚਾਦਰ ਮੇਰੀ ਛੋਟੀ ਏ ਸੱਚਮੁੱਚ ਸਾਡੇ ਪਰਦੇ ਸਾਡੀਆਂ ਚਾਦਰਾਂ ਬੜੀਆਂ ਛੋਟੀਆਂ ਸਨ ਸਾਡੀਆਂ ਚਾਦਰਾਂ ਸਾਡੇ ਕੱਪੜੇ ਤੇ ਸਾਨੂੰ ਵੀ ਨਹੀਂ ਕੱਢਦੇ ਅੱਜ ਕੱਲ੍ਹ ਤੇ ਉਂਝ ਵੀ ਰਿਵਾਜ ਐਸਾ ਹੀ ਹੈ ਬਸ ਖਿਮਾ ਕਰਨਾ ਪਿਆਲਾ ਖੋ ਸ੍ਰੀ ਵਾਹ ਇੱਧਰ ਦੇ ਕੱਪੜੇ ਤਾਂ ਉਂਝ ਵੀ ਅਜੀਬ ਤਰ੍ਹਾਂ ਦੇ ਹੀ ਹਨ ਅੱਖਾਂ ਨੀਵੀਆਂ ਕਰਕੇ ਲੰਘ ਜਾਓ, ਠੀਕ ਹੈ। ਸਾਡੇ ਕੱਪੜੇ ਸਾਡੀਆਂ ਚਾਦਰਾਂ ਤਾਂ ਸਾਨੂੰ ਨਹੀਂ ਕੱਜਦੇ, ਅਸੀਂ ਫਿਰ ਹੋਰ ਕਿਸੇ ਦੇ ਪੜਦੇ ਭਲਾ ਕੀ ਕੱਜਣੇ ਹਨ, ਅਸੀਂ ਤਾਂ ਆਪਣੇ ਆਪ ਨੂੰ ਨਹੀਂ ਕੱਜ ਸਕਦੇ। ਚਾਦਰ ਦੇ ਦੋ ਟੁਕੜੇ ਕਰਾਂਗਾ ਤਾਂ ਮੁਸ਼ਕਿਲ ਹੋਵੇਗੀ, ਫਿਰ ਇਕੱਠਿਆਂ ਕਰਦਾ ਹਾਂ ਤਾਂ ਵਕਤ ਲੱਗੇਗਾ, ਸਾਹਿਬ ਅੱਗੇ ਨਿਕਲ ਜਾਣਗੇ। ਪਰ ਰੁਕ ਗਏ ਇਸ ਸੋਚ ਵਿੱਚ, ਤੇ ਹਜ਼ੂਰ ਨੇ ਪਿੱਛਾ ਮੁੱਕ ਕਰਕੇ ਦੇਖਿਆ ਤੇ ਪੁੱਛਿਆ, ਆਵਾਜ਼ ਦਿੱਤੀ, ਦਇਆ ਸਿੰਘ ਅੱਗੇ ਆਓ, ਰੁਕ ਕਿਉਂ ਗਏ ਹੋ? ਹਜ਼ੂਰ ਵੱਡੇ ਵੀਰ ਤੇ ਛੋਟੇ ਵੀਰ ਜੀ ਦੀਆਂ ਲਾਸ਼ਾਂ ਲੋਥਾਂ ਪਈਆਂ ਸਨ। ਸੋਚਦਾ ਹਾਂ ਆਪਣੀ ਚਾਦਰ ਦੇ ਨਾਲ ਕਫਨ ਪਾ ਕੇ ਫਿਰ ਆ ਜਾਵਾਂ। ਹਜ਼ੂਰ ਕਹਿਣ ਲੱਗੇ, ਭੋਲਿਆ ਤੂੰ ਵਿਤਕਰਾ ਕਰਨਾ ਹੈ? ਭਾਈ ਘਨੱਈਏ ਦੀ ਜ਼ਿੰਦਗੀ ਤੋਂ ਤੈਨੂੰ ਕੋਈ ਪ੍ਰੇਰਣਾ ਨਹੀਂ ਪ੍ਰਾਪਤ ਹੋਈ? ਜੇ ਦੋਨਾਂ ਤੇ ਕੱਪੜੇ ਪਾਉਣਾ ਚਾਹੁੰਦਾ ਹੈ ਤੇ ਸਾਰਿਆਂ ਤੇ ਕੱਪੜੇ ਪਾ, ਮੇਰੇ ਬਾਕੀ ਦੇ ਪੁੱਤਰਾਂ ਨੇ ਵੀ ਤੇ ਇਹੋ ਹੀ ਮਾਰਕਾ ਮਾਰਿਆ ਜੋ ਅਜੀਤ ਸਿੰਘ ਨੇ ਮਾਰਕਾ ਮਾਰਿਆ, ਜੋ ਜੁਝਾਰ ਸਿੰਘ ਨੇ ਧਰਮ ਯੁੱਧ ਕੀਤਾ, ਬਾਕੀ ਵੀ ਤੇ ਧਰਮ ਯੁੱਧ ਵਿੱਚ ਜੂਝੇ ਨੇ। ਕਰਤਾਰ ਸਿੰਘ ਬਲੱਗਰ ਨੇ ਗਜ਼ਬ ਕੀਤਾ ਹੈ ਪੰਜਾਬੀ ਦੀ ਆਪਣੀ ਕਵਿਤਾ ਵਿੱਚ, ਸਾਰੀ ਤੇ ਨਹੀਂ ਕਹਿ ਸਕਾਂਗਾ, ਨਾ ਪੂਰੀ ਯਾਦ ਵੀ ਨਹੀਂ ਰਹਿੰਦਾ ਸਭ ਕੁਛ, ਪਰ ਇੱਕੋ ਖਿਆਲ ਕਹਿੰਦੇ ਨੇ, ਮੋਹ ਤੋਂ ਕਿਤਨਾ ਉੱਚਾ ਹੈ, ਗੁਰੂ ਅੰਦਰ ਮੋਹ ਨਹੀਂ ਹੈ, ਪਿਆਰ ਹੈ, ਪਿਆਰ ਹੋਰ ਹੋਵੇਗਾ ਮੋਹ ਹੋਰ ਹੋਵੇਗਾ, ਪਿਆਲਾ ਖੋਲ, ਪਿਆਰ ਹੋਰ ਹੈ ਮੋਹ ਹੋਰ ਹੈ, ਗੁਰੂ ਨੇ ਪਿਆਰ ਸਿਖਾਇਆ ਹੈ ਮੋਹ ਨਹੀਂ ਸਿਖਾਇਆ, ਮੋਹ ਤੋਂ ਸਿੱਖੀ ਨੂੰ ਉੱਪਰ ਕੀਤਾ ਹੈ, ਮੋਹ ਤੋਂ ਉੱਪਰ ਲੈ ਗਏ ਨੇ। ਵੀ ਕਹਿੰਦੇ ਨੇ ਕੁਝ ਲੋਕ ਇਹ ਵੀ ਕਹਿ ਦਿੰਦੇ ਨੇ ਕਈ ਵਾਰੀ ਕਿ ਪੰਜਾਬ ਜਿਹੜੀ ਉਰਦੂ ਦੀ ਸ਼ਾਇਰੀ ਹੈ ਉਹਦੇ ਵਿੱਚ ਬੜੀ ਜਾਨ ਹੋਵੇਗੀ ਜੀ, ਜਾਨ ਜ਼ਰੂਰ ਜਾਨ ਹੋਵੇਗੀ, ਗੋਰੇ ਬੜੇ ਬਲਵਾਨ ਬਣੇ ਫਿਰਦੇ ਸਨ, ਸੈਮੀ ਫਾਈਨਲ ਵਿੱਚ ਵੀ ਨਹੀਂ ਪਹੁੰਚੇ ਫੁੱਟਬਾਲ ਦਾ ਜਿਹੜਾ ਪਿੱਛੇ ਚੱਲਦਾ ਸੀਗਾ ਇੱਧਰ ਦੇ ਮੁਲਕਾਂ ਦਾ, ਯੂਰਪ ਦਾ ਕੱਪ ਫਾਈਨਲ ਚ ਵੀ ਸੈਮੀ ਫਾਈਨਲ ਤੱਕ ਹੀ ਨਹੀਂ ਗਏ। ਅਸੀਂ ਜੋ ਬੇਨਤੀ ਕਰ ਰਹੇ ਸਾਂ, ਵਿਚਾਰ ਕਰ ਰਹੇ ਸਾਂ, ਹੋਵੇਗੀ ਉਰਦੂ ਦੀ ਸ਼ਾਇਰੀ ਵਿੱਚ ਜਿੰਦ ਜਾਨ, ਪਰ ਪੰਜਾਬੀ ਦੀ ਰਚਨਾ ਪੰਜਾਬੀ ਦੀ ਬੋਲੀ ਵਿੱਚ ਜੋ ਬਲ ਹੈ ਉਹ ਤੇ ਸਾਰੀ ਦੁਨੀਆਂ ਵਿੱਚ ਰੌਸ਼ਨ ਹੈ ਕਿ ਦੁਨੀਆਂ ਨੂੰ ਜਿੱਤਣ ਵਾਲੇ ਜਦੋਂ ਪੰਜਾਬ ਵਿੱਚ ਕਦਮ ਰੱਖਣ ਲੱਗੇ ਪੰਜਾਬੀਆਂ ਨੇ ਉਹਨਾਂ ਨੂੰ ਸ਼ਿਕਸਤ ਦੇ ਦਿੱਤੀ, ਵਾਪਸ ਕਰ ਦਿੱਤਾ, ਇਸ ਲਈ ਪੰਜਾਬੀ ਬਲਵਾਨ ਨੇ। ਤਾਈ ਤੇ ਸ਼ਾਹ ਮੁਹੰਮਦ ਨੇ ਕਿਹਾ ਸੀ, ਗੋਰੇ ਇੰਜ ਨਿਚੋੜ ਦਿੱਤੇ ਜਿਵੇਂ ਨਿੰਬੂ ਨਿਚੋੜ ਦਿੰਦੇ ਨੇ ਗਰਮੀ ਵਿੱਚ, ਸ਼ਾਹ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਖੂਨ ਨਿਚੋੜ ਦਿੱਤੇ। ਸ਼ਾਹ ਮੁਹੰਮਦ ਹੈ ਬਲ ਪੰਜਾਬੀ ਦੀ ਰਚਨਾ ਵਿੱਚ, ਹੈ ਤਾਕਤ, ਹੈ ਬਲ, ਹੈ ਸਮਰੱਥਾ, ਪਰ ਕਲਮ ਵੀ ਕੁਝ ਲਿਖੇ, ਕਲਮ ਵੀ ਕੁਝ ਕਰੇ। ਤਾਂ ਬੇਨਤੀ ਕਰ ਰਿਹਾ ਸਾਂ, ਕਰਤਾਰ ਸਿੰਘ ਬਲੱਗਣ ਲਿਖਦੇ ਨੇ, ਸੰਗਲਾਂ ਦੇ ਬੰਧਨ ਟੁੱਟ ਜਾਂਦੇ ਨੇ, ਰੱਸਿਆਂ ਦੇ ਬੰਧਨ ਟੁੱਟ ਜਾਂਦੇ ਨੇ, ਤਾਈਓ ਤੇ ਕੈਦ ਖਾਨਿਆਂ ਵਿੱਚੋਂ ਲੋਕ ਨਸ ਜਾਂਦੇ ਨੇ, ਸੰਗਲ ਟੁੱਟ ਜਾਂਦੇ ਹਨ, ਰੱਸੇ ਟੁੱਟ ਜਾਂਦੇ ਨੇ, ਪਰ ਇੱਕ ਆਂਦਰਾਂ ਦਾ ਬੰਧਨ ਹੈ ਜਿਹੜਾ ਬੱਝ ਜਾਵੇ ਇਹ ਨਹੀਂ ਟੁੱਟਦਾ। ਪਰ ਉੱਥੇ ਕਰਤਾਰ ਸਿੰਘ ਬਲੱਗਣ ਕਹਿੰਦੇ ਨੇ, ਤੂੰ ਕਿਤਨਾ ਨਿਰਮੋਹੀ ਹੈ, ਮੋਹ ਤੂੰ ਕਿਤਨਾ ਉੱਚਾ ਹੈ, ਆਂਦਰਾਂ ਫਾਹੀਆਂ ਲਾਂਦੀਆਂ ਰਹਿ ਗਈਆਂ, ਉਹ ਲੜ ਛੁਡਕਾ ਕੇ ਤੁਰ ਗਿਆ। ਕਰਤਾਰ ਸਿੰਘ ਬਲੱਗਣ ਪੁੱਤਰਾਂ ਦੀਆਂ ਆਂਦਰਾਂ ਮੋਹ ਦੀ ਕਸ਼ਿਸ਼ ਨਾਲ, ਖਿੱਚ ਨਾਲ ਖਿੱਚਣ ਦੀ ਕੋਸ਼ਿਸ਼ ਕਰਦੀਆਂ ਰਹੀਆਂ, ਪਰ ਉਹ ਮੋਹ ਤੋਂ ਉੱਪਰ ਸੀ, ਉਹ ਆਪਣਾ ਦਾਮਨ ਛੁਡਾ ਕੇ ਆਪਣਾ ਪੱਲਾ ਛੁਡਾ ਕੇ ਗਾਂ ਤੁਰ ਗਿਆ। ਦਇਆ ਸਿੰਘਾ ਤੂੰ ਵਿਤਕਰਾ ਨਾ ਕਰ, ਸਿੱਖੀ ਵਿੱਚ ਨਾ ਲੰਗਰ ਵੇਲੇ ਵਿਤਕਰਾ, ਨਾ ਪ੍ਰਸ਼ਾਦ ਵੇਲੇ ਵਿਤਕਰਾ, ਨਾ ਬਖਸ਼ਿਸ਼ ਵੇਲੇ ਵਿਤਕਰਾ, ਤੇ ਹੁਣ ਤੂੰ ਉਸ ਮੰਜ਼ਲ ਤੇ ਵਿਤਕਰਾ ਕਰਨਾ, ਇਹ ਮੇਰੇ ਵਾਸਤੇ ਸਾਰੇ ਇੱਕ ਬਰੋਬਰ ਨੇ, ਜੇ ਕਫਨ ਪਵੇਗਾ ਤੇ ਸਭਨਾ ਤੇ ਜੇ ਨਹੀਂ ਪਵੇਗਾ ਤਾਂ ਇਹਨਾਂ ਦੋਨਾਂ ਤੇ ਵੀ ਨਹੀਂ ਪਵੇਗਾ। ਇਹ ਕਹਿ ਕੇ ਹਜ਼ੂਰ ਤੁਰ ਗਏ ਤੇ ਨਾਲ ਕਹਿਣ ਲੱਗੇ, ਜਲਦੀ ਆ ਸਾਡੇ ਪਿੱਛੇ ਪਿੱਛੇ, ਜਲਦੀ ਤੁਰਿਆ, ਰੁਕ ਨਾ, ਪਿਆਲਾ ਖੋਲ, ਸ੍ਰੀ ਵਾਹਿਗੁਰੂ। ਫਿਰ ਵਾਹਿਗੁਰੂ ਨੂੰ ਕਿਵੇਂ ਮੋਹਿਤ ਕੀਤਾ? ਉਹਦੇ ਪਿਆਰਿਆਂ ਨੇ ਤਾਂ ਇੱਥੇ ਦੱਸਦੇ ਨੇ ਪ੍ਰੇਮ ਠਗੌਰੀ ਪਾਏ ਰੀ ਜਾਏ। ਠਗੌਰੀ ਕਹਿੰਦੇ ਨੇ ਠੱਗਾਂ ਦੀ ਬੂਟੀ, ਕਿ ਐਸੀ ਬੂਟੀ ਬਸ ਜਿਸ ਨੂੰ ਪਿਲਾ ਦਿਓ ਉਹ ਸੁੱਤੇ ਦੇ ਸੁੱਤੇ ਹੀ ਰਹਿ ਜਾਣ, ਉਹ ਸੁੱਤੇ ਦੇ ਸੁੱਤੇ ਰਹਿ ਜਾਣ। ਬਿਧੀ ਚੰਦ ਨੇ ਠੱਗ ਬੂਟੀ ਪਿਲਾ ਕੇ ਬਸ ਦੋਨਾਂ ਘੋੜੇ ਉਹ ਘੋੜਾ ਲੈ ਗਿਆ। ਠੱਗ ਬੂਟੀ ਕਹਿੰਦੇ ਨੇ ਐਸੀਆਂ ਪਹਾੜੀ ਬੂਟੀਆਂ ਜਿਨ੍ਹਾਂ ਵਿੱਚ ਨਸ਼ਾ ਹੁੰਦਾ, ਘੋਲ ਕੇ ਪਿਲਾ ਦਿੰਦੇ ਨੇ ਔਰ ਸਭ ਕੁਝ ਲੁੱਟ ਪੁੱਟ ਕੇ ਲੈ ਜਾਂਦੇ ਨੇ। ਇੱਥੇ ਕੀ ਠੱਗ ਬੂਟੀ ਪਾਈ? ਪ੍ਰੇਮ ਠਗੌਰੀ ਪਾਏ ਰੀ ਜਾਏ। ਪ੍ਰੇਮ ਦੀ ਠੱਗ ਬੂਟੀ ਪਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਸਿਰ ਧੂੜ ਕੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਪ੍ਰਭੂ ਦੇ ਪਿਆਰਿਆਂ ਨੇ ਰਿਝਾਏ ਰਿਝਾਇਆ ਪ੍ਰਸੰਨ ਕੀਤਾ ਹੈ। ਤੁਜ ਬਿਨ ਕਮਨ ਰਿਝਾਵੇ ਤੋਹੀ, ਤੇਰੇ ਰੂਪ ਸਗਲ ਦੇਖ ਮੋਹੀ। ਗੌੜੀ ਮਹੱਲਾ ਪੰਜਵਾਂ। ਪ੍ਰੇਮ ਦੀ ਠੱਗ ਬੂਟੀ ਪਾ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਪਿਲਾ ਕੇ ਉਹਨੂੰ ਪ੍ਰਸੰਨ ਕਰਕੇ ਗੋਬਿੰਦ ਮਨ ਮੋਹਿਆ ਜੀਓ। ਇਹ ਪਿਆਰੇ ਜੀਓ, ਪ੍ਰਭੂ ਦੇ ਪਿਆਰਿਆਂ ਨੇ ਗੋਬਿੰਦ ਦਾ ਮਨ ਆਪਣੇ ਤੇ ਮੋਹਿਤ ਕਰ ਲੈਣਾ ਕੀਤਾ ਹੈ ਜੀ।
ਸੰਤਨ ਕਹਿ ਪ੍ਰਸਾਦ ਆਗਾਦ,
ਸੰਤਨ ਕਹਿ ਪ੍ਰਸਾਦ ਆਗਾਦ। ਸੰਤਨ ਬਾਬਾ ਬੁੱਢਾ ਜੀ ਜੈਸੇ ਸਾਧੂਆਂ ਦੀ ਪ੍ਰਸਾਦ ਕਿਰਪਾ ਕਰਕੇ ਉਹ ਆਗਾਦ ਜੋ ਡੂੰਘੇ ਤੋਂ ਡੂੰਘਾ ਗਹਿਰ ਗੰਭੀਰ ਅਕਾਲ ਪੁਰਖ ਵਾਹਿਗੁਰੂ ਸੀ, ਜਿਸ ਦਾ ਰਾਜ ਜਿਸ ਦਾ ਭੇਦ ਕੋਈ ਨਹੀਂ ਸੀ ਜਾਣ ਸਕਦਾ।
ਕੰਠੇ ਲੱਗ ਸੋਹਿਆ ਜੀਓ,
ਉਹ ਪਿਆਰੇ ਜੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਉਸ ਆਗਾਦ ਡੂੰਘੇ ਤੋਂ ਡੂੰਘੇ ਅਕਾਲ ਪੁਰਖ ਵਾਹਿਗੁਰੂ ਦੇ ਕੰਠੇ ਲੱਗ ਗਲੇ ਲੱਗ ਕੇ ਸ਼ੋਭਨੀਕ ਹੋ ਗਿਆ। ਜਦੋਂ ਮਾਂ ਕਿਸੇ ਬੱਚੇ ਨੂੰ ਆਪਣੇ ਗਲੇ ਲਗਾ ਲੈਂਦੀ ਏ, ਉਸ ਦੀ ਜੋ ਸ਼ੋਭਾ ਹੁੰਦੀ ਏ ਉਹ ਸਿਰਫ ਮਾਂ ਮਹਿਸੂਸ ਕਰ ਸਕਦੀ ਏ। ਕੈਮਰਿਆਂ ਵਿੱਚ ਚਿੱਤਰਾਂ ਵਿੱਚ ਕੋਈ ਚਿੱਤਰਕਾਰ ਬੰਦ ਨਹੀਂ ਕਰ ਸਕਦਾ। ਔਰ ਜੋ ਬੱਚੇ ਦੀ ਸ਼ੋਭਾ ਹੁੰਦੀ ਏ ਉਹੋ ਹੀ ਤਸਵੀਰਾਂ ਫਿਰ ਜਵਾਨੀ ਢਲਣ ਤੋਂ ਬਾਅਦ ਬੱਚਿਆਂ ਦੀਆਂ ਮੁੜ ਮੁੜ ਕੇ ਮਾਵਾਂ ਦੇਖਦੀਆਂ ਨੇ ਤੇ ਦੇਖਣ ਨੂੰ ਦਿਲ ਕਰਦਾ ਕਿ ਤੂੰ ਇਹੋ ਜਿਹਾ ਹੁੰਦਾ ਸੈਂ ਪੁੱਤਰ, ਆ ਤੇਰੀ ਬਚਪਨ ਦੀ ਫੋਟੋ ਸੀ। ਹਾਂ ਕਹਿੰਦੇ ਨੇ ਇਉਂ ਕੰਠੇ ਲੱਗ ਸੋਹਿਆ ਜੀ, ਉਹ ਪਿਆਰੇ ਜੀ ਵਾਹਿਗੁਰੂ ਦਾ ਪਿਆਰਾ ਉਸ ਵਾਹਿਗੁਰੂ ਦੇ ਕੰਠੇ ਗਲ ਲੱਗ ਕੇ ਸ਼ੋਭਨੀਕ ਹੋ ਗਿਆ, ਸੋਹਣ ਲੱਗ ਪਿਆ।
ਹਰ ਕੰਠ ਲੱਗ ਸੋਹਿਆ ਦੇਖ ਮੋਖ ਸਭ ਜੋਹਿਆ।
ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗਲੇ ਲੱਗ ਕੇ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਸੋਭਨੀਕ ਹੋਇਆ, ਸੋਹਿਆ ਦੋਖ ਸਭ ਜੋਹਿਆ। ਤੇ ਜਿਹੜੇ ਸਾਰੇ ਦੋਖ ਸਨ, ਔਗਣ ਸਨ, ਕਮਜ਼ੋਰੀਆਂ ਸਨ, ਉਹ ਸਾਰੇ ਦੇਖ ਨਹੀਂ ਸਕਦੇ। ਸਾਰੇ ਜਿਹੜੇ ਦੋਖ ਸਨ ਉਹ ਜੋਹਿਆ ਦੇਖ ਨਹੀਂ ਸਕਦੇ, ਤੱਕ ਨਹੀਂ ਸਕਦੇ। ਸਾਰੇ ਦੋਸ਼ ਮਿਟਾ ਦਿੱਤੇ, ਸਾਰੇ ਗੁਨਾਹ ਮਿਟਾ ਦਿੱਤੇ।
ਭਗਤ ਲੱਖਣ ਕਰ ਵਸ ਪਏ।
ਖੱਖੇ ਦੇ ਨੀਚੇ ਇੱਕ ਅੱਧਾ ਅੱਖਰ ਹੈ ਜਿਸ ਨੂੰ ਅੱਧਾ ਐੜਾ ਬੁਲਾਇਆ ਜਾਂਦਾ ਹੈ, ਭਗਤ ਲੱਖਣ ਕਰ ਵਸ ਪਏ। ਇਹ ਟਕਸਾਲ ਦੇ ਉਚਾਰਨ ਦਾ ਤਰੀਕਾ ਸੀ ਜੋ ਵੱਡੇ ਮਹਾਂਪੁਰਸ਼ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਭਗਤ ਲੱਖਣ ਕਰ ਵਸ ਪਏ, ਭਗਤੀ ਦੇ ਲੱਖਣਾ ਕਰਕੇ, ਭਗਤੀ ਦੇ ਲੱਛਣਾ ਕਰਕੇ। ਜਿਵੇਂ ਪੰਜਾਬ ਵਿੱਚ ਲੋਕ ਕਹਿੰਦੇ ਬਈ ਇਸ ਮੁੰਡੇ ਦੇ ਆ ਕੰਨਾਂ ਵਿੱਚ ਨੱਤੀਆਂ, ਆ ਹੋਰ ਕਈ ਚੀਜ਼ ਜਿਹੜੀ ਪਹਿਰਾਵੇ ਤੋਂ ਪਤਾ ਲੱਗਦਾ ਵੀ ਇਹ ਜਿਹੜੇ ਲੱਖਣ ਨੇ ਨਾ ਤੇਰੇ ਲੱਛਣ, ਇਹ ਵਿਗੜਿਆ ਹੋਇਆ ਵਾਲੇ ਨੇ। ਪਹਿਲਾਂ ਖੋ ਸ੍ਰੀ ਵਾਹ। ਇਸ ਵਾਸਤੇ ਕਹਿੰਦੇ ਲੱਖਣ ਦਾ ਅਰਥ ਹੈ ਗੁਣ ਨਿਸ਼ਾਨੀਆਂ। ਭਗਤ ਲੱਖਣ ਕਰ ਵਸ ਪਏ, ਭਗਤੀ ਦੇ ਲੱਛਣਾਂ ਕਰਕੇ, ਗੁਣਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਵਸ ਪਏ ਹੋ ਗਏ, ਵਸ ਹੋ ਗਏ ਹਨ ਜੀ।
ਮਨ ਸਰਬ ਸੁਖ ਉੱਠੇ,
ਮਨ ਵਿੱਚ ਹੁਣ ਸਾਰੇ ਹੀ ਸੁਖ ਵਸ ਗਏ ਹਨ। ਹੁਣ ਬਾਹਰ ਸੁੱਖਾਂ ਦੀ ਤਲਾਸ਼ ਦੀ ਜ਼ਰੂਰਤ ਨਹੀਂ ਰਹੀ, ਅੰਦਰ ਹੀ ਸੁੱਖ ਹਨ। ਸੁੱਖ ਅੰਦਰੋਂ ਪ੍ਰਾਪਤ ਹੁੰਦੇ ਨੇ। ਮਠਿਆਈ ਕਿਤਨੀਆਂ ਮਠਿਆਈਆਂ ਬਣਾ ਦਿਓ ਜਾਂ ਲੈ ਕੇ ਆ ਜਾਓ, ਜਦੋਂ ਤੱਕ ਜ਼ੁਬਾਨ ਤੇ ਨਹੀਂ ਰੱਖੋਗੇ ਪਤਾ ਨਹੀਂ ਲੱਗਣਾ ਵੀ ਇਹ ਮਿੱਠੀਆਂ ਨੇ ਕਿ ਫਿੱਕੀਆਂ ਨੇ। ਪਿਆਰ ਨਾਲ ਖੋ ਸ੍ਰੀ ਵਾਹ, ਕੋਈ ਪਤਾ ਨਹੀਂ ਲੱਗੇਗਾ। ਇਸ ਲਈ ਰਸ ਅੰਦਰੋਂ ਪੈਦਾ ਹੈ, ਜ਼ਬਾਨ ਵਿੱਚ ਰਸ ਹੈ, ਪਰ ਅਸੀਂ ਭੁਲੇਖੇ ਨਾਲ ਸਮਝਦੇ ਹਾਂ ਮਿਠਿਆਈਆਂ ਵਿੱਚ ਰਸ ਹੈ। ਧੰਨ ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਬਾਬਾ ਬੁੱਢਾ ਜੀ ਨੇ ਇੱਕ ਵਾਰੀ ਅਰਜ਼ ਕੀਤੀ ਜੀ, ਲੰਗਰ ਵਿੱਚ ਅਨੇਕਾਂ ਪ੍ਰਕਾਰ ਦੇ ਪਦਾਰਥ ਵਰਤਦੇ ਨੇ ਪਰ ਆਪ ਸਿਰਫ ਆਲੂ ਨਾ ਦਲੀਆਂ ਖਾਂਦੇ ਹੋ, ਕਦੇ ਕਦੇ ਤੇ ਆਪ ਹਜ਼ੂਰ ਮੂੰਹ ਮਿੱਠਾ ਕਰ ਲਿਆ ਕਰੋ। ਹਜ਼ੂਰ ਕਹਿਣ ਲੱਗੇ, ਅੱਛਾ ਕੋਈ ਨਹੀਂ, ਜੋ ਆਪ ਦਾ ਹੁਕਮ, ਜੋ ਆਪ ਦੀ ਆਗਿਆ। ਕਿਉਂਕਿ ਵੱਡੇ ਸਨ ਔਰ ਹਰ ਗੁਰੂ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਸਮਝ ਕੇ ਸਤਿਕਾਰਿਆ। ਬਚਨ ਦੀ ਟਾਲਣਾ ਨਹੀਂ ਕੀਤੀ, ਬਚਨ ਦੀ ਪਾਲਣਾ ਕੀਤੀ। ਕੁਝ ਦਿਨਾਂ ਬਾਅਦ ਫਿਰ ਲੰਗਰ ਛਕਣ ਦੇ ਵਕਤ ਬਾਬਾ ਬੁੱਢਾ ਜੀ ਆ ਪਹੁੰਚੇ। ਹਜ਼ੂਰ ਨੇ ਹੱਥ ਧੋਤੇ, ਜਦੋਂ ਚੁਲਾ ਕੀਤਾ, ਮੁੱਖੜਾ ਸਾਫ਼ ਕੀਤਾ, ਇੰਜ ਬਾਬਾ ਬੁੱਢਾ ਜੀ ਨੂੰ ਨਜ਼ਰ ਆਇਆ ਜਿਵੇਂ ਲੰਗਰ ਵਿੱਚ ਬਣੀਆਂ ਹੋਈਆਂ ਮਿਠਾਈਆਂ ਤੇ ਕੁਝ ਟੁਕੜੇ ਜਿਵੇਂ ਖਾਂਦੇ ਆ ਤਾਂ ਮੂੰਹ ਵਿੱਚ ਰਹਿ ਜਾਂਦੇ ਨੇ, ਔਰ ਉਹ ਕੁਰਲਾ ਚੁਲਾ ਕਰਨ ਦੇ ਨਾਲ ਨੀਚੇ ਗਿਰੇ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਹਜ਼ੂਰ ਆਪਣੇ ਛਕਿਆ ਤੇ ਲੂਣਾ ਆ ਦਲੀਆ ਹੈ, ਇਸ ਨੂੰ ਓਗਰਾ ਕਹਿੰਦੇ ਸਨ, ਅਲੂਣਾ ਓਗਰਾ ਛਕਿਆ ਹੈ, ਪਰ ਆ ਤਾਂ ਜਿਹੜੀਆਂ ਚੀਜ਼ਾਂ ਲੰਗਰ ਵਿੱਚ ਬਣੀਆਂ ਹੋਈਆਂ ਸਨ ਉਹਨਾਂ ਦੇ ਟੁਕੜੇ ਆਪ ਦੇ ਮੁੱਖ ਵਿੱਚੋਂ ਨਿਕਲੇ ਨੇ। ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਤਾਂ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਭੱਲੇ ਬੰਸ਼ ਅਵਤੰਸ਼। ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਬਾਬਾ ਜੀ ਜੋ ਸਿੱਖ ਛਕਦੇ ਨੇ, ਜੋ ਸੰਗਤ ਛਕਦੀ ਹੈ, ਉਹ ਸਾਰਾ ਕੁਝ ਮੈਨੂੰ ਹੀ ਤਾਂ ਪ੍ਰਾਪਤ ਹੁੰਦਾ, ਮੈਂ ਹੀ ਤਾਂ ਛਕਦਾ ਹਾਂ ਪਿਆਲਾ ਖੋਲ। ਇਸ ਵਾਸਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਮਨ ਸਰਬ ਸੁੱਖ ਉੱਠੇ, ਮਨ ਵਿੱਚ ਸਾਰੇ ਸੁੱਖ ਵੱਸ ਗਏ, ਸਾਰਿਆਂ ਸੁੱਖਾਂ ਦੇ ਦਾਤੇ ਮਨ ਵਿੱਚ ਵੱਸ ਗਏ, ਤੇ ਉਹਨਾਂ ਦੇ ਵਸਣ ਦੇ ਨਾਲ ਮਨ ਵਿੱਚ ਸਾਰੇ ਸੁੱਖ ਆ ਵਸੇ ਹਨ। ਹੁਣ ਮਨ ਕਦੇ ਦੁਖੀ ਨਹੀਂ ਹੁੰਦਾ, ਮਨ ਸਰਬ ਸੁੱਖ ਉੱਠੇ ਗੋਬਿੰਦ
ਤੁੱਠੇ,
ਹਾਂ ਗੋ ਪ੍ਰਿਥਵੀ ਦੇ ਰੱਖੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਤੁੱਠੇ ਪ੍ਰਸੰਨ ਹੋ ਗਏ। ਜਦੋਂ ਉਹ ਪ੍ਰਸੰਨ ਹੋਏ ਤਾਂ ਮਨ ਵਿੱਚ ਸਾਰੇ ਸੁੱਖ ਵਸ ਗਏ ਜੀ।
ਜਨਮ ਮਰਨਾ ਸਭ ਮਿਟ ਗਏ,
ਜੰਮਣ ਤੇ ਮਰਨਾ ਜਿਹੜਾ ਇਹਦੇ ਜੰਮਣਾ ਤੇ ਮਰਨਾ ਅਤੇ ਬਾਕੀ ਸਾਰੇ ਜਿਹੜੇ ਇਹਨਾਂ ਨਾਲ ਸੰਬੰਧਿਤ ਦੁੱਖ ਸਨ ਉਹ ਸਾਰੇ ਮਿਟ ਗਏ, ਹੁਣ ਕੋਈ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਰਿਹਾ ਜੀ।
ਸਖੀ ਮੰਗਲੋ ਗਾਇਆ,
ਹੇ ਮੇਰੀਆਂ ਸਖੀ ਮੰਗਲੋ ਗਾਇਆ, ਫਿਰ ਪੜੋ ਜੀ ਸਾਰਾ।
ਸਖੀ ਮੰਗਲੋ ਗਾਇਆ ਇਸ਼ ਪੁਜਾਇਆ,
ਹੇ ਮੇਰੀਆਂ ਗੁਰਮੁਖਾਂ ਗੁਰਸਿੱਖਾਂ ਰੂਪ ਸਖੀਓ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲੋ ਮੰਗਲਾ ਚਾਰ ਗਾਇਨ ਕੀਤਾ, ਸਖੀ ਮੰਗਲੋ ਗਾਇਆ ਇਛ ਪੁਜਾਇਆ, ਤਾਂ ਮੇਰੇ ਮਾਲਕ ਮੇਰੇ ਸਾਹਿਬ ਅਕਾਲ ਪੁਰਖ ਵਾਹਿਗੁਰੂ ਨੇ ਮੇਰੀਆਂ ਸਾਰੀਆਂ ਇੱਛਾ ਨੂੰ ਪੁਜਾ ਦਿੱਤਾ, ਪੂਰੀਆਂ ਕਰ ਦਿੱਤਾ ਹੈ।
ਬਹੁੜ ਨਾ ਮਾਇਆ ਹੋਇਆ,
ਤੇ ਕਿਉਂਕਿ ਮਾਇਆ ਜਿਹੜੀ ਏ ਪਹਿਲਾਂ ਤਾਂ ਪਿਆਰ ਕਰਦੀ ਏ, ਜਦੋਂ ਆਉਂਦੀ ਏ ਬੜਾ ਆਦਮੀ ਨੂੰ ਲੁਭਾਉਂਦੀ ਹੈ, ਕਿਉਂਕਿ ਨਵੀਂ ਨਵੀਂ ਕੋਈ ਖਿਡਾਵੀ ਰੱਖੀ ਜਾਵੇ ਜਾਂ ਖਿਡਾਵਾ ਰੱਖਿਆ ਜਾਵੇ ਪਹਿਲੇ ਤਾਂ ਬੱਚੇ ਨੂੰ ਬੜਾ ਖਿਡਾਉਂਦਾ, ਬੜੀਆਂ ਲੋਰੀਆਂ ਦਿੰਦਾ, ਬੜੇ ਹਲੂਣੇ ਦਿੰਦਾ ਵੀ ਘਰ ਵਾਲੇ ਰੱਖ ਲੈਣ, ਖਿਡਾਵਾ ਇਹਨਾਂ ਨੂੰ ਪਸੰਦ ਆ ਜਾਵੇ। ਹਾਂ ਅੱਜ ਕੱਲ੍ਹ ਤਾਂ ਉਹ ਡੇ ਕੇਅਰ ਸੈਂਟਰ ਬਣੇ ਹੋਏ ਨੇ, ਬੱਚੀਆਂ ਛੱਡ ਆਉਂਦੀਆਂ ਨੇ। ਪਹਿਲਾਂ ਖਿਡਾਵੇ ਅਮੀਰ ਲੋਕ ਖਿਡਾਵੇ ਰੱਖਿਆ ਕਰਦੇ ਸਨ। ਬੇਨਤੀ ਕਰ ਰਹੇ ਸਾਂ, ਨਵਾਂ ਨਵਾਂ ਕੋਈ ਖਿਡਾਵਾ ਜਾਂ ਖਿਡਾਉਣ ਵਾਲੀ ਬੀਬੀ ਆਵੇ ਖਿਡਾਵੀ, ਤਾਂ ਫਿਰ ਉਹ ਬੜਾ ਬੱਚੇ ਨੂੰ ਲੋਰੀਆਂ ਦਿੰਦੇ, ਬੜੇ ਹਲੂਣੇ ਦਿੰਦੇ, ਬੜਾ ਅੱਛੇ ਤਰੀਕੇ ਨਾਲ ਖਿਡਾਉਂਦੇ। ਪਰ ਜਦੋਂ ਉਹ ਰੱਖਿਆ ਜਾਂਦਾ, ਮਹੀਨਾ ਦੋ ਮਹੀਨੇ ਗੁਜ਼ਰ ਜਾਂਦੇ, ਫਿਰ ਮਾਂ ਬਾਪ ਦੀ ਗੈਰ ਹਾਜ਼ਰੀ ਵਿੱਚ ਹੋਰ ਵਰਤਾਓ ਕਰਦੇ। ਮਾਇਆ ਜਦੋਂ ਆਉਂਦੀ ਏ ਪਵਨ ਝੁਲਾਰੇ, ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ, ਬੜੇ ਹਲੂਣੇ ਦਿੰਦੀ ਏ ਮਾਇਆ, ਬੜੇ ਸੁੱਖ ਪ੍ਰਤੀਤ ਹੁੰਦੇ ਨੇ, ਬੜਾ ਮਾਇਆ ਦਾ ਵਾਤਾਵਰਣ ਸੁੱਖਾਂ ਵਾਲਾ ਨਜ਼ਰ ਆਉਂਦਾ ਹੈ। ਆਦਮੀ ਨੂੰ ਸਿਰਫ ਮਾਇਆ ਦੇ ਸੁੱਖ ਹੀ ਸੁੱਖ ਵਿਖਾਈ ਦਿੰਦੇ ਨੇ, ਮਾਇਆ ਹੀ ਮਾਇਆ ਨਜ਼ਰ ਆਉਂਦੀ ਏ, ਕੋਈ ਆਪਣਾ ਕੋਈ ਬੇਗਾਨਾ ਕੋਈ ਰਿਸ਼ਤੇਦਾਰ ਨਜ਼ਰ ਨਹੀਂ ਆਉਂਦਾ ਸਿਵਾਏ ਮਾਇਆ ਤੋਂ। ਪਰ ਇੱਥੇ ਕਹਿੰਦੇ ਨੇ ਬਹੁੜ ਨਾ ਮਾ, ਫਿਰ ਮਾਇਆ ਕੀ ਕਰਦੀ ਏ, ਧੱਕੇ ਮਾਰਦੀ ਏ, ਐਸਾ ਠੇਡਾ ਮਾਰਦੀ, ਐਸੀ ਠੋਕਰ ਮਾਰਦੀ ਏ ਕਿ ਆਦਮੀ ਜਿਵੇਂ ਪਹਾੜ ਤੋਂ ਨੀਚੇ ਗਿਰੇ ਤੇ ਉਹ ਚੂਰ ਚੂਰ ਹੋ ਜਾਂਦਾ ਹੈ, ਟੁਕੜੇ ਟੁਕੜੇ ਕਰ ਦਿੰਦੀ ਏ, ਫਿਰ ਮਨੁੱਖ ਠਹਿਰਨ ਜੋਗਾ ਨਹੀਂ ਰਹਿੰਦਾ। ਪਰ ਇੱਥੇ ਬਹੁੜ ਨਾ ਮਾਇਆ ਹੋਇਆ, ਫਿਰ ਬਹੁੜ ਦਾ ਅਰਥ ਹੈ ਫਿਰ ਮਾਇਆ ਤੇ ਹੋਇਆ, ਹੋਏ ਹੁਜ ਕੇ ਉਹ ਜਿਵੇਂ ਉਛਲਦਾ ਹੈ, ਬੈਲ ਗਾੜੀ ਤੇ ਚੜੋ ਤੇ ਉਛਲਾਂਗੇ, ਅਚਾਨਕ ਕੋਈ ਬ੍ਰੇਕ ਲਗਾ ਦੇਵੇ ਕਾਰ ਦੀ ਜਾਂ ਬੱਸ ਦੀ, ਫਿਰ ਦੇਖੋ ਕੀ ਹੁੰਦਾ, ਪਿਆਲਾ ਖੋ ਸ੍ਰੀ ਲਾ। ਇਵੇਂ ਬਹੁੜ ਨਾ ਮਾਇਆ ਤੇ ਹੋ ਕੇ ਹੁਦਕੇ ਜਿਹੜੇ ਨੇ ਮਾਇਆ ਦੇ ਮਾਇਆ ਦੇ ਹੁਦਕੇ ਫਿਰ ਨਹੀਂ ਲੱਗਦੇ, ਮਾਇਆ ਦੇ ਧੱਕੇ ਫਿਰ ਨਹੀਂ ਲੱਗਦੇ, ਨਾ ਇਹਦੇ ਵਿੱਚ ਸਮਰੱਥ ਹੈ ਕਿ ਹੁਣ ਪ੍ਰਭੂ ਦੇ ਪਿਆਰੇ ਨੂੰ ਇਹ ਹੁਜਕੇ ਲਗਾ ਸਕੇ, ਧੱਕੇ ਮਾਰ ਸਕੇ, ਹਿਲਾ ਸਕੇ, ਗਿਰਾ ਸਕੇ, ਉਹ ਉੱਪਰ ਹੋ ਜਾਂਦੇ ਹਨ ਜੀ।
ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ,
ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ, ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ, ਪਿਆਰੇ ਪ੍ਰਭੂ ਨੇ ਆਪਣੇ ਪਿਆਰੇ ਜਿਹੜੇ ਆਪਣੇ ਪਿਆਰੇ ਸਨ ਕਰ ਗਏ ਲੀਨੇ, ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਹੱਥਾਂ ਤੋਂ ਬਾਹਾਂ ਤੋਂ ਪਕੜ ਕੇ ਆਪਣੇ ਗਲੇ ਨਾਲ ਲਗਾ ਲੈਣਾ ਕੀਤਾ। ਕਰ ਗਏ ਲੀਨੇ ਨਾਨਕ ਪ੍ਰਭ ਆਪਣੇ, ਉਸ ਪ੍ਰਭੂ ਨੇ ਜੋ ਉਹਦੇ ਆਪਣੇ ਦਾਸ ਹਨ ਉਹਨਾਂ ਦੇ ਹੱਥ ਯਾਨੀ ਬਾਹਾਂ ਪਕੜ ਕੇ ਬਾਹਾਂ ਪਕੜ ਲੈਣਾ ਕੀਤੀਆਂ ਨੇ, ਹੱਥ ਪਕੜ ਕੇ ਆਪਣੀ ਛਾਤੀ ਨਾਲ ਲਗਾ ਲੈਣਾ ਕੀਤੇ ਹਨ।
ਸੰਸਾਰ ਸਾਗਰ ਨਹੀਂ ਪੋਹਿਆ,
ਇਸ ਕਰਕੇ ਉਹਨਾਂ ਨੂੰ ਆਹ ਜੋ ਸੰਸਾਰ ਸਮੁੰਦਰ ਹੈ ਇਹ ਪੋਹਿਆ ਨਹੀਂ, ਉਹਨਾਂ ਨੂੰ ਛੋਹਿਆ ਨਹੀਂ, ਉਹ ਸੰਸਾਰ ਸਾਗਰ ਦੀਆਂ ਲਹਿਰਾਂ ਤੋਂ ਉੱਪਰ ਹੋ ਗਏ, ਕਿਉਂਕਿ ਜਿਨ੍ਹਾਂ ਨੂੰ ਕੋ ਮਾਲਕ ਹੱਥ ਪਕੜ ਕੇ ਬਾਹਰ ਕੱਢ ਲਵੇ, ਕਿਉਂ ਕਿ ਕਹੋ ਨਾ ਬਾਹਾਂ ਪਕੜ ਗੁਰ ਕੀਨੇ ਆਪਣੇ ਗ੍ਰਿਆਂਤ ਕੂਪ ਤੇ ਮਾਇਆ, ਕਹੋ ਨਾਨਕ ਗੁਰਬੰਧਨ ਕਾਟੇ ਵਿਛੜਤ ਆਣ ਮਿਲਾਇਆ ਸਾਰੰਗ ਮਹੱਲਾ ਪੰਜਵਾਂ। ਬਾਹਾਂ ਪਕੜ ਕੱਢ ਲਈ ਨੇ ਆਪਣੇ ਗ੍ਰਿਆਂਤ ਕੂਪ ਤੇ ਮਾਇਆ, ਆਪਣੇ ਜਿਹੜੇ ਸਨ ਬਾਹਾਂ ਤੋਂ ਪਕੜ ਕੇ ਹੱਥ ਤੋਂ ਪਕੜ ਕੇ ਕੱਢ ਲੈਣਾ ਕੀਤੇ ਨੇ, ਆਪਣੇ ਗਲ ਦੇ ਨਾਲ ਲਗਾ ਲੈਣਾ ਕੀਤੇ ਨੇ। ਸੰਸਾਰ ਸਾਗਰ ਨਹੀਂ ਪੋਹਿਆ, ਉਹਨਾਂ ਪਿਆਰਿਆਂ ਨੂੰ ਉਹਨਾਂ ਵਾਹਿਗੁਰੂ ਦੇ ਦਾਸਾਂ ਨੂੰ ਆਹ ਜੋ ਸੰਸਾਰ ਸਾਗਰ ਹੈ ਅਗਨ ਦਾ ਸਾਗਰ ਇਹ ਨਹੀਂ ਪੋਹਿਆ, ਇਹ ਨਹੀਂ ਛੋਹਿਆ, ਇਹਦੀਆਂ ਲਹਿਰਾਂ ਉਹਨਾਂ ਨੂੰ ਡੁਬੋ ਨਹੀਂ ਸਕੀਆਂ, ਕਿਉਂਕਿ ਮਾਲਕ ਨੇ ਉਹਨਾਂ ਆਪਣੇ ਪਿਆਰਿਆਂ ਨੂੰ ਹੱਥਾਂ ਤੋਂ ਬਾਹਾਂ ਤੋਂ ਪਕੜ ਕੇ ਸੰਸਾਰ ਸਾਗਰ ਚੋਂ ਕੱਢ ਕੇ ਆਪਣੀ ਛਾਤੀ ਨਾਲ ਲਗਾ ਰੱਖਿਆ ਹੈ। ਇਹੋ ਜਿਨ੍ਹਾਂ ਨੂੰ ਵਾਹਿਗੁਰੂ ਨੇ ਬਾਂਹ ਪਕੜ ਕੇ ਆਪਣੀ ਛਾਤੀ ਨਾਲ ਲਗਾ ਰੱਖਿਆ ਹੈ, ਉਹ ਸੰਸਾਰ ਸਾਗਰ ਦੀਆਂ ਸੁੱਖਾਂ ਦੁੱਖਾਂ ਦੀਆਂ ਲਹਿਰਾਂ ਤੋਂ ਮਾਣ ਅਪਮਾਨ ਦੀਆਂ ਲਹਿਰਾਂ ਤੋਂ ਉੱਪਰ ਹੋ ਗਏ। ਇਹਨਾਂ ਲਹਿਰਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ, ਕੋਈ ਪ੍ਰਭਾਵ ਨਹੀਂ, ਉਹ ਸਦਾ ਸੁਖੀ ਹਨ, ਕਿਉਂਕਿ ਵਾਹਿਗੁਰੂ ਦੇ ਚਰਨ ਕਮਲਾਂ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਹੋ ਗਿਆ ਹੈ। ਆਈਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸਾਨੂੰ ਵੀ ਆਪਣੇ ਬਣਾ ਲੈ, ਸਾਡੀ ਵੀ ਬਾਂਹ ਪਕੜ ਲੈਣ, ਅਸੀਂ ਬੱਚੇ ਹਾਂ, ਬੇਸ਼ੱਕ ਉਹਨਾਂ ਦੀ ਚਰਨ ਸ਼ਰਨ ਤੋਂ ਦੌੜ ਕੇ ਜਾਂਦੇ ਹਾਂ, ਪਰ ਇਹ ਤੇ ਪਿਤਾ ਨੂੰ ਫਿਕਰ ਹੈ ਕਿ ਆਪਣਿਆਂ ਪਿਆਰਿਆਂ ਬੱਚਿਆਂ ਨੂੰ ਬਾਂਹ ਪਕੜ ਤੋਂ ਆਪਣੇ ਗਲੇ ਲਗਾ ਕੇ ਸੰਸਾਰ ਸਾਗਰ ਦੇ ਸੁੱਖਾਂ ਦੁੱਖਾਂ ਤੋਂ ਬਚਾ ਰੱਖਣ। ਜਦੋਂ ਬੇਨਤੀ ਕਰਾਂਗੇ, ਅਰਦਾਸ ਕਰਾਂਗੇ, ਜਿਤ ਮਨੋ ਤੇ ਸ਼ਰਨ 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 ਵਿੱਚ ਆਵਾਂਗੇ, ਇੱਕ ਦਿਨ ਜ਼ਰੂਰ ਆ ਜਾਵੇਗਾ ਜਦੋਂ ਜ਼ਰੂਰ ਸਾਡੀ ਬਾਂਹ ਪਕੜ ਕੇ ਸਾਡਾ ਹੱਥ ਪਕੜ ਕੇ ਸਾਨੂੰ ਆਪਣੇ ਕੰਠ ਨਾਲ ਛਾਤੀ ਨਾਲ ਲਗਾ ਕੇ ਸੰਸਾਰ ਸਾਗਰ ਤੋਂ ਪਾਰ ਉਤਾਰੇ ਦੀ ਦਾਤ ਬਖਸ਼ਿਸ਼ ਕਰਨਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਿਆਰ ਨਾਲ ਆਓ, ਹੋਰ ਪ੍ਰੇਮੀਆਂ ਨੂੰ ਹੋਰ ਸੁਨੇਹੀਆਂ ਨੂੰ ਵੀ ਨਾਲ ਲਿਆਓ, ਕਿਉਂਕਿ ਇਹ ਗੁਰੂ ਦਾ ਦਰ ਹੈ, ਇਹ ਗੁਰੂ ਦਾ ਘਰ ਹੈ। ਇੱਥੋਂ ਅਸੀਂ ਲੋਕ ਦੀਆਂ ਇਸ ਲੋਕ ਦੀਆਂ ਦਾਤਾਂ ਵੀ ਮੰਗਣੀਆਂ ਹਨ, ਔਰ ਪਰਲੋਕ ਦੀਆਂ ਦਾਤਾਂ ਵੀ ਮੰਗਣੀਆਂ ਹਨ। ਸ਼ਰਧਾ ਨਾਲ, ਭਾਵਨਾ ਨਾਲ, ਸਿਦਕ ਨਾਲ ਸੇਵਾ ਕਰਾਂਗੇ ਤੇ ਸਤਿਗੁਰੂ ਸਾਨੂੰ ਲੋਕ ਦੇ ਸੁੱਖ ਵੀ ਬਖਸ਼ਣਗੇ ਤੇ ਪਰਲੋਕ ਦੇ ਸੁੱਖ ਵੀ ਬਖਸ਼ਣਗੇ। ਕਿਹੜੀ ਦਾਤ ਹੈ ਜੋ ਇਸ ਦਰੋਂ ਇਸ ਘਰੋਂ ਕਿਸੇ ਨੂੰ ਨਾ ਪ੍ਰਾਪਤ ਹੁੰਦੀ ਹੋਵੇ? ਪਰ ਇਹ ਗੱਲਾਂ ਸਿਦਕ ਦੀਆਂ ਹਨ, ਇਹ ਦਾਅਵੇ ਦੀਆਂ ਹਨ, ਇਹ ਮਾਨ ਦੀਆਂ ਹਨ। ਜਦੋਂ ਤੁਝ ਉੱਪਰ ਮੇਰਾ ਹੈ ਮਾਣਾ, ਤੂੰ ਹੈ ਮੇਰਾ ਤਾਣਾ ਰਾਮ ਰੱਖਾਂਗੇ, ਤਾਂ ਫਿਰ ਉਹ ਜ਼ਰੂਰ ਬਿਰਦਬਾਣੇ ਦੀ ਲਾਜ ਰੱਖਦਿਆਂ ਹੋਇਆਂ ਬਖਸ਼ਾਂ ਕਰਨਗੇ, ਪੁਲਯੁਗ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ